ਸਾਹਿਬ ਸਿੰਘ ਆਪ ਘਰਾਂ ਤੋਂ ਚੱਲ ਕੇ ਆਇਓ, ਬਹੁਤ ਸਾਰੇ ਦੁਨਿਆਵੀ ਵਿਵਹਾਰ ਵੀ ਛੱਡੇ ਹੋਣਗੇ। ਚਿਤਲ ਕੀਤੀ ਉਦਮ ਕੀਤਾ ਹੈ, ਚਰਨ ਸਫਲੇ ਕੀਤੇ ਹਨ, ਗੁਰੂ ਕਾ ਦਰਸ਼ਨ ਕਰਕੇ ਨੇਤਰ ਸਫਲੇ ਕੀਤੇ ਹਨ, ਨਮਸਕਾਰ ਕਰਕੇ ਮਸਤਕ ਸਫਲਾ ਕੀਤਾ ਹੈ। ਹੁਣ ਆਪਣੀ ਰਸਨਾ ਨੂੰ ਜ਼ਬਾਨ ਨੂੰ ਵੀ ਸਫਲਾ ਕਰੋ, ਸਾਰੇ ਪ੍ਰੇਮੀ ਸ਼ਬਦ ਵਿੱਚ ਬੋਲਣ ਦੀ ਖੇਚਲ ਕਰਿਆ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਨੂੰ ਬਚ ਕੇ ਬੋਲਿਆ ਕਰੋ। ਰੱਖੋ ਰੱਖੋ ਰਾਤ ਦਿਆਲਾ ਨਾਨਕ ਕਰਕੇ ਬੋਲੇ ਜੀ, ਰੱਖੋ ਰੱਖੋ ਰਾਤ ਦਿਆਲਾ ਨਾਨਕ ਕਰਕੇ ਬੋਲੇ ਜੀ,
ਸਤਿ ਸ਼੍ਰੀ ਅਕਾਲ।
ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਕੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਖਰਕੇ ਗੋਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਖਰਕੇ ਗੋਲੇ ਗੁਰਲੇ ਜੀ। बेजा प्राण जाएंगे छू सात संगत अपने ख्यालों बारों रोकने की खेचल कर पूरा पूरा ध्यान शब्द से विचार वल दो जिनी देर तक ख्याल बारों नहीं रुकता शब्द से विचार विच नहीं जुड़िया करता शब्द का आनंद नहीं प्राप्त होंदा विचार की समझ नहीं आया करता ਤੇ ਖਿਆਲ ਦਾ ਬਾਹਰੋਂ ਰੋਕਣਾ ਸਤਸੰਗੀ ਪੁਰਸ਼ ਵਾਸਤੇ ਅਤਿ ਜ਼ਰੂਰੀ ਹੈ। ਦੋਈ ਵਿਘਨ ਆਇਆ ਕਰਦੇ ਸਤਸੰਗੀ ਪੁਰਸ਼ ਨੂੰ ਖਿਆਲ ਦਾ ਬਾਹਰ ਖਿੰਡਦੇ ਰਹਿਣਾ ਜਾਂ ਆਲਸ ਜਾਂ ਨੀਂਦ ਨੇ ਆਦਿ ਆਉਣਾ, ਇਹਨਾਂ ਦੋਨਾਂ ਵਿਘਨਾਂ ਨੂੰ ਦੂਰ ਕਰਕੇ ਸਤਸੰਗ ਕੀਤਾ ਜਾਏ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ। ਇਸਦਾ ਇਹੀ ਉਪਾਅ ਹੈ ਰਸਨਾ ਦੁਆਰਾ ਸ਼ਬਦ ਵਿੱਚ ਬੋਲੀ ਜਾਓ, ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖੋ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਬਾਹਰ ਨਾ ਜਾਣ ਦਿਓ, ਬੁੱਧ ਨਾਲ ਵਿਚਾਰ ਕਰੀ ਜਾਓ। ਜਦੋਂ ਇਸ ਮਨ ਦੇ ਬਾਹਰ ਖਿੰਡਣ ਦੇ ਇਹ ਦੁਆਰੇ ਬੰਦ ਕੀਤੇ ਜਾਣਗੇ ਮਨ ਇਕਾਗਰ ਹੋ ਜਾਏਗਾ, ਮੂੰਹ ਲਈ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੀ ਆਨੰਦ ਦੀ ਪ੍ਰਾਪਤੀ ਹੋਏਗੀ। ਆਹ ਮਾਨੁਖ ਸਰੀਰ ਜੋ ਇਸ ਜੀਵ ਨੂੰ ਬੜਾ ਦੁਰਲਭ ਪ੍ਰਾਪਤ ਹੋਇਆ, ਕਬੀਰ ਮਾਨ ਚੰਦ ਦੁਰਲਭ ਹੈ, ਪੋਤਨ ਬਾਰੰਬਾਰ ਜਿਉਂ ਮਨ ਫਲ ਪਾ ਕੇ ਭੁਏਂਗਰੇ ਬਹੁਰ ਨਾ ਲਾਗੇਗਾ। ਮਨੁੱਖਾ ਦੇ ਲੱਖ 84 ਜੌਨ ਦਾ ਚੱਕਰ ਕੱਟ ਕੇ ਇਸਨੂੰ ਬਹੁਤ ਮੁਸ਼ਕਿਲ ਪ੍ਰਾਪਤ, ਇਸ ਵਿੱਚ ਆ ਕੇ ਇਨਸਾਨ ਦਾ ਨਿਰਾਪਰਾ ਹੀ ਕੰਮ ਨਹੀਂ, ਖਾਣਾ ਪੀਣਾ ਹੱਸਣਾ ਖੇਡਣਾ ਧਨ ਦੌਲਤ ਆਦਿ ਕਮਾ ਕੇ ਫਿਰ ਛੱਡ ਕੇ ਖਾਲੀ ਹੱਥ ਤੁਰ ਜਾਣਾ, ਅੱਗੇ ਉਸੀ ਚੱਕਰ ਵਿੱਚ ਜਾ ਪੈਣਾ, ਇਹ ਇਸਦਾ ਪ੍ਰਯੋਜਨ ਨਹੀਂ। ਇਸਦਾ ਪ੍ਰਯੋਜਨ ਤਾਂ ਇਸ ਚੱਕਰ ਨੂੰ ਕੱਟਣਾ ਹੈ, ਤਮਾਮ ਦੁੱਖਾਂ ਤੋਂ ਬਰੀ ਹੋਣ ਦਾ ਉਪਰਾਲਾ ਕਰਨਾ ਹੈ। ਸਹੀ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੀ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇ। ਇਉਂ ਕਿਸੇ ਰਾਜਾ ਨੇ ਇੱਕ ਪਹਾੜੀ ਤੇ ਕਿਲਾ ਬਣਾਇਆ ਗੋਲ ਸ਼ਕਲ ਦਾ, ਜਿਸਦੇ 84 ਦਰਵਾਜ਼ੇ ਰੱਖੇ ਗਏ, ਜਿਨ੍ਹਾਂ ਵਿੱਚੋਂ ਇੱਕ ਦਰਵਾਜ਼ਾ ਖੁੱਲ੍ਹਾ ਹੈ, ਬਾਕੀ ਦੇ ਤਮਾਮ ਦਰਵਾਜ਼ੇ ਬੰਦ ਹਨ। ਉਸ ਕਿਲੇ ਵਿੱਚ ਦੇ ਨੇਤ ਨਾਲ ਨੇਤਰਹੀਨ ਪੁਰਸ਼, ਅੱਖਾਂ ਤੋਂ ਮਨਾਖਾ ਪੁਰਸ਼ ਪ੍ਰਵੇਸ਼ ਕਰ ਗਿਆ, ਨੇਤਰਾਂ ਤੋਂ ਬਿਨਾਂ ਦੀਂਦਾ ਨਹੀਂ, ਸੋ ਬੜਾ ਦੁਖੀ ਹੈ ਆਪਣੇ ਆਪ ਨੂੰ ਇੱਕ ਜੇਲ ਖਾਨੇ ਵਿੱਚ ਦੁੱਖਾਂ ਸਹਿਤ ਮਹਿਸੂਸ ਕਰ ਰਿਹਾ। ਹੋਰ ਕੋਈ ਉਪਾਅ ਨਾ ਦੇਖ ਕੇ ਉਸਨੇ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ, ਮੇਰੇ ਤੇ ਰਹਿਮ ਖਾਓ, ਕੋਈ ਤਰਸ ਖਾਓ, ਕਿਰਪਾ ਕਰੋ ਮੈਨੂੰ ਇਸ ਜੇਲ ਖਾਨੇ ਚੋਂ ਕੱਢੋ, ਇਸ ਕਿਲੇ ਤੋਂ ਛੁਟਕਾਰਾ ਪਾਉਣ ਦਾ ਕੋਈ ਉਪਾਅ ਦੱਸੋ। ਦੁੱਖ ਭਰੀ ਆਵਾਜ਼ ਸੁਣ ਕੇ ਬਾਹਰੋਂ ਕਿਸੇ ਰਹਿਮ ਦਿਲ ਪੁਰਸ਼ ਨੇ ਕਿਹਾ, ਇਸ ਕਿਲੇ ਦੇ 84 ਦਰਵਾਜ਼ੇ ਹਨ, ਜਿਨ੍ਹਾਂ ਵਿੱਚੋਂ 83 ਬੰਦ ਨਹੀਂ ਖੁੱਲ੍ਹਾ ਹੈ, ਖੁੱਲ੍ਹੇ ਦਰਵਾਜ਼ੇ ਥਾਈਂ ਬਾਹਰ ਨਿਕਲ ਜਾ। ਇਹ ਸੁਣ ਕੇ ਉਸ ਨੇਤਰਹੀਨ ਪੁਰਸ਼ ਨੇ ਕਿਹਾ, ਮੇਰੇ ਅੱਖਾਂ ਨੇ, ਮੇਰੇ ਆਈ ਸਾਈਟ ਨਹੀਂ, ਮੇਰੀ ਨਿਗਾਹ ਨਹੀਂ ਹੈ, ਮੈਨੂੰ ਦੀਂਦਾ ਨਹੀਂ, ਇਸ ਕਰਕੇ ਕੋਈ ਹੋਰ ਉਪਾਅ ਦੱਸੋ ਜਿਸ ਕਰਕੇ ਇੱਥੋਂ ਛੁਟਕਾਰਾ ਪਾਵਾਂ। ਉਸਨੇ ਫਿਰ ਕਿਹਾ, ਤੂੰ ਇਉਂ ਕਰ, ਕੰਧ ਨੂੰ ਹੱਥ ਲਾ ਕੇ ਫਿਰਨਾ ਸ਼ੁਰੂ ਕਰ, ਗੋਲ ਸ਼ਕਲ ਦਾ ਕਿਲਾ ਹੈ, ਸਾਰੇ 84 ਦਰਵਾਜ਼ੇ ਹਨ, 83 ਬੰਦ ਹਨ, ਇੱਕ ਖੁੱਲ੍ਹਾ ਹੈ, ਜਦੋਂ ਇਉਂ ਫਿਰਨਾ ਸ਼ੁਰੂ ਕਰੇਗਾ ਟੋ ਕੇ ਖੁੱਲ੍ਹੇ ਦਰਵਾਜ਼ੇ ਥਾਈਂ ਬਾਹਰ ਨਿਕਲ ਜਾਏ, ਛੁਟਕਾਰਾ ਪਾ ਜਾਏਗਾ, ਸੁਖੀ ਹੋ ਜਾਏਗਾ। ਉਸਨੇ ਐਸਾ ਹੀ ਕੀਤਾ, ਕੰਧ ਨੂੰ ਹੱਥ ਲਗਾ ਕੇ ਫਿਰਨਾ ਸ਼ੁਰੂ ਕਰ ਦਿੱਤਾ, ਕਿਉਂਕਿ 83 ਦਰਵਾਜ਼ੇ ਬੰਦ ਸਨ, ਜਿਹੜਾ ਆਵੇ ਬੰਦ ਆਵੇ ਬੰਦ। ਇਸੇ ਤਰ੍ਹਾਂ ਬੜਾ ਲੰਮਾ ਚੱਕਰ ਕੱਟਣਾ ਪਿਆ। 83 ਦਰਵਾਜ਼ੇ ਜਦੋਂ ਗੁਜ਼ਰ ਗਏ ਉਹ ਬੰਦ ਸਨ, ਫਿਰ ਖੁੱਲ੍ਹੇ ਦਰਵਾਜ਼ੇ ਨੇ ਆਉਣਾ ਸੀ 84 ਨੇ। ਕੁਦਰਤੀ ਉਸਦੇ ਸਿਰ ਵਿੱਚ ਖੁਰਕ ਹੋਣ ਲੱਗ ਪਈ। ਕਾਂਦਰਾਂ ਹੱਥ ਛੱਡ ਕੇ ਉਸਨੇ ਸਿਰ ਵਿੱਚ ਖੁਰਕ ਕਰਨੀ ਸ਼ੁਰੂ ਕਰ ਦਿੱਤੀ। ਕਦਮ ਵੀ ਉਠਾਈ ਗਿਆ, ਦਰਵਾਜ਼ਾ 2 ਕਦਮ ਸੀ, ਸੋ ਖੁਰਕ ਕਰਦਿਆਂ ਕਰਦਿਆਂ ਦਰਵਾਜ਼ਾ ਲੰਘ ਗਿਆ। ਫਿਰ ਕੰਧ ਨੂੰ ਹੱਥ ਲਗਾ ਲਿਆ, ਖੁੱਲ੍ਹਾ ਦਰਵਾਜ਼ਾ ਤਾਂ ਲੰਘ ਚੁੱਕਾ, ਫਿਰ ਅੱਗੇ ਬਾਕੀ ਬੰਦ ਹੀ ਆਉਣੇ ਹਨ। ਕਈ ਬੰਦ ਦਰਵਾਜ਼ੇ ਲੰਘਿਆ, ਫਿਰ ਉਸਨੇ ਦੁਖੀ ਹੋ ਕੇ ਉੱਚੀ ਉੱਚੀ ਚਿਲਾਉਣਾ ਸ਼ੁਰੂ ਕੀਤਾ, ਮੇਰੇ 'ਤੇ ਰਹਿਮ ਖਾਓ, ਮੇਰੇ ਪਰ ਤਰਸ ਕਰੋ ਕੋਈ, ਮੈਂ ਬੜਾ ਦੁਖੀ ਹਾਂ, ਇਸ ਕਿਲ੍ਹੇ ਵਿੱਚ ਕੈਦ ਹਾਂ, ਇੱਥੋਂ ਛੁਟਕਾਰਾ ਪਾਉਣ ਦਾ ਉਪਾਅ ਦੱਸੋ। ਫਿਰ ਬਾਹਰਲੇ ਪੁਰਸ਼ ਨੇ ਕਿਹਾ, ਤੈਨੂੰ ਜਿਹੜੀ ਯੁਕਤੀ ਦੱਸੀ ਸੀ ਬਿਲਕੁਲ ਠੀਕ ਸੀ, ਅਗਰ ਉਸ 'ਤੇ ਅਮਲ ਕਰਦਾ ਹੁਣ ਨੂੰ ਛੁਟਕਾਰਾ ਪਾ ਜਾਂਦਾ, ਆਜ਼ਾਦ ਹੋ ਜਾਂਦਾ, ਪਰ ਪ੍ਰਤੀਤ ਹੁੰਦਾ ਤਾਂ ਉਸ 'ਤੇ ਅਮਲ ਨਹੀਂ ਕੀਤਾ। ਉਹ ਕਹਿੰਦਾ ਮੈਂ ਤਾਂ ਉਸੀ ਵਕਤ ਦਾ ਫਿਰਦਾ ਹਾਂ, ਕੰਨ ਨੂੰ ਹੱਥ ਲਗਾ ਕੇ ਫਿਰ ਰਹੇ ਹਾਂ, ਅਗਰ ਉਸੀ ਵਕਤ ਦਾ ਫਿਰਦਾ ਕੋਈ ਗਲਤੀ ਕਰ ਬੈਠਾ ਹੋਏਗਾ। ਫਿਰ ਉਸਨੂੰ ਯਾਦ ਆਇਆ, ਇੱਕ ਦਫ਼ਾ ਮੈਂ ਕੰਧਾਂ ਨੂੰ ਹੱਥ ਛੱਡ ਕੇ ਸਿਰ ਵਿੱਚ ਖੁਰਕ ਕਰਨ ਲੱਗ ਪਿਆ ਸੀ, ਉਦੋਂ ਖੁੱਲ੍ਹਾ ਦਰਵਾਜ਼ਾ ਲੰਘ ਗਿਆ। ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ ਕੀ, ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਹੈ, ਜਿਹੜਾ ਕਰੋੜਾਂ ਰਾਜੇ ਮਹਾਰਾਜੇ ਬਾਦਸ਼ਾਹ ਨੂੰ ਬਣਾਉਂਦਾ ਖਪਾਉਂਦਾ। ਸੋ ਉਸਨੇ ਸੰਸਾਰ ਇੱਕ ਕਿਲ੍ਹਾ ਬਣਾਇਆ, 84 ਲੱਖ ਜੌਨ ਰੱਖੀ, ਜਿਹਨਾਂ ਵਿੱਚੋਂ ਘੱਟ 84 ਲੱਖ ਜੀਆ ਜੌਨ ਦੇ ਦਰਵਾਜ਼ੇ ਗੇਟ ਮਾਨੋ ਬੰਦ, ਉਹਨਾਂ ਨੂੰ ਬੁੱਧਨੀ ਪ੍ਰਾਪਤ ਪੂਰਾ ਅੰਤਰ ਕਰਨ ਨਹੀਂ ਮਿਲਿਆ ਹੋਇਆ, ਉਹਨਾਂ ਨੂੰ ਵਿਚਾਰ ਨਹੀਂ ਪ੍ਰਾਪਤ ਹੈ ਵੀ ਅਸੀਂ ਕੀ ਹਾਂ, ਕਿੱਥੋਂ ਆਏ ਹਾਂ, ਕਾਹਦੇ ਵਾਸਤੇ ਆਏ ਹਾਂ, ਕੀ ਕਰਨਾ ਕੀ ਨਹੀਂ ਕਰਨਾ ਚਾਹੀਦਾ, ਅਧਿਕਾਰ ਹੀ ਨਹੀਂ ਹੈ ਉਹਨਾਂ ਨੂੰ। ਮਾਨੋ ਉਹ ਗੇਟ ਸਾਰੇ ਬੰਦ ਹਨ, ਇੱਕ ਮਾਨੁਖ ਦੇ ਰੂਪੀ ਦਰਵਾਜ਼ਾ ਖੁੱਲ੍ਹਾ, ਇਸ ਵਿੱਚ ਅਧਿਕਾਰ ਹੈ, ਇਸਨੂੰ ਵਿਚਾਰ ਪ੍ਰਾਪਤ ਹੈ, ਗਿਆਨ ਦੀ ਰੋਸ਼ਨੀ ਮਿਲ ਸਕਦੀ ਹੈ ਇਸਨੂੰ। ਹਾਂ, ਇਸ ਵਿੱਚ ਆ ਕੇ ਆਪਣੇ ਛੁਟਕਾਰੇ ਦਾ ਯਤਨ, 84 ਲੱਖ ਜੌਨ ਦੇ ਗੇੜੇ ਤੋਂ ਬਚਣ ਦਾ ਉਪਾਅ ਕਰ ਸਕਦੇ, ਕਿਉਂਕਿ ਇਸਨੂੰ ਪਤਾ ਲੱਗਦਾ ਸਤਸੰਗ ਦੁਆਰਾ, ਗੁਰਬਾਣੀ ਦੁਆਰਾ, ਸਤ ਸ਼ਾਸਤਰਾਂ ਦੇ ਵਿਚਾਰ ਦੁਆਰਾ, ਮੈਂ ਕੀ ਹਾਂ, ਕਿੱਥੋਂ ਆਇਆ, ਕਾਹਦੇ ਵਾਸਤੇ ਆਇਆ, ਮੇਰੇ ਆਉਣ ਦਾ ਕੀ ਪ੍ਰਯੋਜਨ ਹੈ, ਕੀ ਕੁਛ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਇਹੋ ਜਿਹੇ ਸਾਰੇ ਭੇਦ ਰਾਜ ਹਨ। ਇਹ ਗੁਰਬਾਣੀ ਸਤ ਸ਼ਾਸਤਰਾਂ ਵਿੱਚ ਸਤਪੁਰਸ਼ਾਂ ਦੁਆਰਾ ਪ੍ਰਾਪਤ ਹੁੰਦੇ, ਜਦੋਂ ਸੁਣਦਾ ਸਤਸੰਗ ਵਿੱਚ ਆ ਕੇ ਮੈਂ ਜੀਵਾਤਮਾ ਪਰਮਾਤਮਾ ਦਾ ਪੁੱਤਰ ਮਾਨੁਖ ਦੇ ਵਿੱਚ ਆਇਆ ਹਾਂ, ਮਾਨੁਖ ਦੇ ਕੁਛ ਦੇਰ ਵਾਸਤੇ ਮਿਲੀ ਹੈ, ਫਿਰ ਇਹ ਖੁਸ਼ ਜਾਏਗੀ, ਅਗਰ ਇਸ ਮਾਨੁਖ ਦੇ ਵਿੱਚ ਆ ਕੇ ਪ੍ਰਭੂ ਪ੍ਰਾਪਤੀ ਵਹਿਮ ਦੀ ਭਗਤੀ ਕਰਕੇ ਛੁਟਕਾਰੇ ਦਾ ਉਪਾਅ ਨਾ ਕੀਤਾ, ਫਿਰ ਉਹੀ ਚੱਕਰ ਤਿਆਰ। ਇਸ ਵਾਸਤੇ ਹੀ ਗੁਰੂ ਜੀ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਭਈ ਪ੍ਰਾਪਤ ਮਾਨੁਖ ਦੇ ਗੁਰੂ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ। ਮਨੁੱਖਾਂ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਹੈ, ਇਹੀ ਗੇਟ ਪ੍ਰਭੂ ਪ੍ਰਾਪਤੀ ਵਾਸਤੇ ਹੈ, ਆ ਕੇ ਸਾਧ ਸੰਗਤ ਦੁਆਰਾ ਵਾਹਿਗੁਰੂ ਦੀ ਭਗਤੀ ਕਰਕੇ ਇਹ ਉਪਰਾਲਾ ਕਰ। ਇਹੋ ਤੇਰੀ ਵਾਰੀ ਹੈ ਗੋਬਿੰਦ Thank you. ਮਨੁੱਖ ਦੇ ਵਰੀਆ ਗੋਬਿੰਦ ਮਿਲ ਕੀ ਹੈ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬੰਨਾ ਮਨੁੱਖਾਂ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਹੈ ਇਸ ਵਿੱਚ ਪ੍ਰਭੂ ਪ੍ਰਾਪਤੀ ਵਾਸਤੇ ਜਿਸ ਤੋਂ ਵਿਛੜਿਆ ਕਿਉਂਕਿ ਜੀਵ ਆਤਮਾ ਪਰਮਾਤਮਾ ਦੀ ਅਣਸ ਹੋਣ ਕਰਕੇ ਉਸ ਤੋਂ ਵਿਛੜ ਕੇ ਲੱਖ 84 ਜੂਨ ਦੀਆਂ ਤਕਲੀਫਾਂ ਉਠਾ ਚੁੱਕਿਆ ਮਨੁੱਖ ਦੇ ਵਿੱਚ ਵੀ ਬੜੀਆਂ ਤਕਲੀਫਾਂ ਸੀ ਸਾਰੇ ਹੀ ਦੁਖੀ ਸਤਿਗੁਰ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਭਾਈ ਬਾਲਾ ਮਰਦਾਨਾ ਸਾਰਾ ਸੰਸਾਰ ਦੁਖੀ ਵਾਹਿਗੁਰੂ ਦੇ ਪਿਆਰਿਆਂ ਤੋਂ ਬਿਨਾਂ ਤਮਾਮ ਦੁਨੀਆਂ ਦੁਖੀ ਹੈ ਮਰਦਾਨੇ ਨੇ ਪੁੱਛਿਆ ਗਰੀਬ ਨਵਾਜ ਕਿ ਉਹ ਲੋਕ ਵੀ ਦੁਖੀ ਹਨ ਜਿਨ੍ਹਾਂ ਪਾਸ ਧਨ ਪਦਾਰਥ ਬਹੁਤ ਹੈ ਆਪਣੀਆਂ ਜ਼ਰੂਰੀਅਤ ਪੂਰੀਆਂ ਕਰਨ ਵਾਸਤੇ ਕਿਸੇ ਵਸਤੂ ਦੀ ਕਮੀ ਨਹੀਂ ਗੁਰੂ ਜੀ ਕਹਿੰਦੇ ਉਹ ਵੀ ਦੁਖੀ ਹਨ ਫਿਰ ਗਰੀਬ ਨਾਲ ਰਾਜੇ ਰਾਣੇ ਜਿਨ੍ਹਾਂ ਦੇ ਪਾਸ ਬੜੀਆਂ ਸ਼ਕਤੀਆਂ ਹਨ ਉਹ ਵੀ ਦੁਖੀ ਉਦੋਂ ਵੱਡੇ ਬਾਦਸ਼ਾਹ ਉਹ ਵੀ ਦੁਖੀ ਹਨ ਗੁਰੂ ਜੀ ਨੇ ਸਾਰੇ ਸੰਸਾਰ ਨੂੰ ਦੁਖੀ ਦੱਸਿਆ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ ਫਰਮਾਇਆ ਮਰਦਾਨਾ ਸੁਣ ਕੇ ਚੁੱਕਤਾ ਹੋ ਗਿਆ ਪਰ ਉਹਦਾ ਸੰਸਾਰ ਦੂਰ ਨਾ ਹੋ ਸਕੇ ਇਹ ਸਾਰੇ ਕਿਵੇਂ ਦੁਖੀ ਹਨ ਇਸੀ ਤਰ੍ਹਾਂ ਇਹ ਸੰਸਾਰ ਉਸਦੇ ਚਿੱਤ ਵਿੱਚ ਕੰਡੇ ਵਾਂਗੂ ਰੜਕਦਾ ਹੀ ਰਿਹਾ ਅੱਜ ਸੰਸਾਰ ਦਾ ਉਧਾਰ ਕਰਦੇ ਕਰਦੇ ਗੁਰੂ ਬਾਬਾ ਜੀ ਸਤਿਖਰੇ ਨਾਮ ਕਰਕੇ ਸ਼ਹਿਰ ਦੇ ਦਰਮਿਆਨ ਦੇ ਬਾਜ਼ਾਰ ਵਿੱਚ ਜਾ ਰਹੇ ਹਨ ਜਾਂਦਿਆਂ ਜਾਂਦਿਆਂ ਮਰਦਾਨੇ ਦੀ ਨਿਗਾਹ ਇੱਕ ਫਰਮ ਤੇ ਪੈ ਗਈ ਜਿਹਦੀ ਬਨਾਵਟ ਬਹੁਤ ਅੱਛੀ ਸੀ ਉਸਦਾ ਮਾਲਕ ਇੱਕ ਸੇਠ ਨੌਜਵਾਨ ਉਮਰ ਬੜਾ ਖੂਬਸੂਰਤ ਸ਼ਰੀਰ ਕੀਮਤੀ ਬਸਤਰ ਪਹਿਨੇ ਹੋਏ ਨੌਕਰ ਚਾਕਰ ਬੜੇ ਹੁਕਮ ਵਿੱਚ ਉਸਤੇ ਉਸਦੀ ਨਿਗਾਹ ਗਈ ਸੋਚਿਆ ਵੀ ਇਹ ਬੜਾ ਸੁਖੀ ਹੋਣਾ ਹੈ ਪਰ ਮੇਰੇ ਗੁਰੂ ਬਾਬਾ ਜੀ ਤਾਂ ਸਭ ਨੂੰ ਹੀ ਦੁਖੀ ਦੱਸਦੇ ਇਹ ਜਾਣ ਕੇ ਮਰਦਾਨਾ ਦੋਵੇਂ ਹੱਥ ਜੋੜੇ ਗੁਰੂ ਬਾਬਾ ਜੀ ਦੀ ਅੱਗੇ ਪ੍ਰਾਰਥਨਾ ਕੀਤੀ ਗਰੀਬ ਨਿਵਾਸ ਮੈਨੂੰ ਇਹ ਸੇਠ ਬੜਾ ਸੁਖੀ ਦਿੰਦਾ ਇਹ ਬਚਨ ਸੁਣ ਕੇ ਗੁਰੂ ਜੀ ਕਹਿੰਦੇ ਮਰਦਾਨਿਆਂ ਤੂੰ ਇਸ ਨੂੰ ਅੱਛੀ ਤਰ੍ਹਾਂ ਇਕੱਲਾ ਕਰਕੇ ਪੁੱਛ ਅਸੀਂ ਚੱਲਦੇ ਹਾਂ ਸਲਾਣੇ ਬਗੀਚੇ ਵਿੱਚ ਬੈਠਾਂਗੇ ਗੁਰੂ ਬਾਬਾ ਜੀ ਭਾਈ ਵਾਲੇ ਨੂੰ ਨਾਲ ਲੈ ਕੇ ਚਲੇ ਗਏ ਮਰਦਾਨਾ ਉੱਥੇ ਜਾ ਖੜਾ ਹੋਇਆ ਜਿੱਥੇ ਬਹੁਤ ਸਾਰੇ ਲੋਕਾਂ ਦੀ ਭੀੜ ਭਾੜ ਸੀ ਹੌਲੀ ਹੌਲੀ ਛੀੜ ਹੋ ਗਈ ਇਕੱਲਾ ਮਰਦਾਨਾ ਖੜਾ ਰਹਿ ਗਿਆ ਸੇਠ ਨੇ ਪੁੱਛਿਆ ਦੱਸੋ ਜੀ ਤੁਸੀਂ ਕਿਵੇਂ ਖੜੇ ਹੋ ਕੀ ਕੁਛ ਚਾਹੀਦਾ ਮਰਦਾਨਾ ਕਹਿੰਦਾ ਚਾਹੀਦਾ ਕੁਛ ਨਹੀਂ ਮੈਂ ਤਾਂ ਦੋ ਗੱਲਾਂ ਕਰਨੀਆਂ ਸੋ ਰਹਿੰਦੇ ਕਿੱਥੇ ਹੋ ਸੇਠ ਕਹਿੰਦਾ ਮਰਦਾਨਾ ਕਹਿੰਦਾ ਪੰਜਾਬ ਦੇਸ਼ ਦੇ ਰਹਿਣ ਵਾਲਾ ਹਾਂ, ਮੇਰਾ ਨਾਮ ਮਰਦਾਨਾ ਹੈ, ਮਰਾਸੀਆਂ ਦੇ ਘਰ ਦਾ ਮੇਰਾ ਜਨਮ ਹੈ, ਗੁਰੂ ਨਾਨਕ ਜੀ ਨਾਲ ਰਹਿੰਦਾ ਹਾਂ, ਰੱਬੀ ਕੀਰਤਨ ਕਰਿਆ ਕਰਦਾ। ਤੇ ਕਹਿੰਦੇ ਦੱਸੋ ਕੀ ਕੁਛ ਚਾਹੀਦਾ? ਚਾਹੀਦਾ ਕਹਿੰਦਾ ਕੁਛ ਨੀ, ਦੋ ਗੱਲਾਂ ਕਰਨੀਆਂ। ਸੇਠ ਕਹਿੰਦਾ ਕਰੋ। ਕਹਿੰਦਾ ਐਸਾ ਨਹੀਂ ਮਰਦਾਨਾ, ਕਹਿੰਦਾ ਕੋਈ ਰਾਜ ਦੀ ਗੱਲ ਹੈ, ਭੇਦ ਦੀ ਗੱਲ ਹੈ, ਹੋਰ ਕੋਈ ਨਾ ਹੋਵੇ। ਸੇਠ ਜੀ ਤੁਸੀਂ ਹੋਵੋ ਤੇ ਮੈਂ ਹੋਵਾਂ, ਨਾਲ ਇੱਕ ਬਹੁਤ ਵੱਡਾ ਡਰਾਇੰਗ ਰੂਮ ਜਿਸ ਦੇ ਵਿੱਚ ਵੱਡੀ ਸਜਾਵਟ ਸੀ, ਝਾੜੋ ਫਾਨੂ ਸਫਾ ਸੈੱਟ ਆਦਿ ਸਜੇ ਹੋਏ ਸੀ। ਉਸਦਾ ਦਰਵਾਜ਼ਾ ਖੁਲਾ ਦਿੱਤਾ, ਉਸ ਵਿੱਚ ਲੈ ਕੇ ਮਰਦਾਨੇ ਨੂੰ ਸੇਠ ਦਾਖਲ ਹੋਇਆ। ਮਰਦਾਨੇ ਨੇ ਜਦੋਂ ਉਸ ਕਮਰੇ ਦੇ ਇੱਧਰ ਉੱਧਰ ਨੀਚੇ ਦਾਏ ਬਾਏ ਨਿਗਾਹ ਦੌੜਾਈ, ਉੱਥੋਂ ਦਾ ਸਾਜੋ ਸਾਮਾਨ ਦੇਖ ਕੇ ਹੋਰ ਵੀ ਖੁਸ਼ ਹੋਇਆ, ਸੋਚਿਆ ਇਹ ਤਾਂ ਕੋਈ ਸਵਰਗੀ ਬੰਦਾ। ਸੈਰਿਓਂ ਬੈਠ ਗਏ। ਹੁਣ ਸੇਠ ਕਹਿੰਦਾ ਹੈ, ਦੱਸੋ ਭਾਈ ਮਰਦਾਨਾ ਕੀ ਗੱਲ ਹੈ? ਹੁਣ ਤਾਂ ਆਪਾਂ ਦੋਵੇਂ ਹਾਂ, ਤੀਜਾ ਬੰਦਾ ਆਪਾਂ ਕੋਲ ਕੋਈ ਨਹੀਂ ਹੈ। ਇਹ ਸੁਣ ਕੇ ਮਰਦਾਨਾ ਕਹਿੰਦਾ, ਸੇਠ ਜੀ ਮੇਰੇ ਗੁਰੂ ਗੁਰੂ ਬਾਬਾ ਜੀ ਫਰਮਾਉਂਦੇ ਹਨ ਵੀ ਆਤਮਾ ਲੋਕਾਂ ਤੋਂ, ਤਤ ਵੇਤਿਆਂ ਵਾਹਿਗੁਰੂ ਦੇ ਪਿਆਰਿਆਂ ਤੋਂ ਬਿਨਾਂ ਸਾਰਾ ਸੰਸਾਰ ਦੁਖੀ ਹੈ, ਪਰ ਮੈਂ ਆਪ ਨੂੰ ਬੜਾ ਸੁਖੀ ਦੇਖਦਾ ਹਾਂ। ਇਹੀ ਪੁੱਛਣ ਵਾਸਤੇ ਆਇਆ ਹਾਂ, ਆਪ ਕਿਤਨੇ ਸੁਖੀ ਹੋ? ਜਦੋਂ ਇੰਨੀ ਗੱਲ ਕਹੀ, ਸੇਠ ਦੇ ਮਾਂ ਨੂੰ ਕਿਸੇ ਨੇ ਕੱਸ ਕੇ ਬਾਣ ਮਾਰਿਆ, ਇੰਨਾ ਦੁੱਖ ਹੋਇਆ, ਉਹਨੂੰ ਠੰਡੇ ਠੰਡੇ ਸਾਹ ਆਉਣੇ ਸ਼ੁਰੂ ਹੋਏ, ਅੱਖਾਂ ਵਿੱਚੋਂ ਤ੍ਰਿਪਤ ਤ੍ਰਿਪਿੰਜੂ ਗਿਰਨੇ ਸ਼ੁਰੂ ਹੋ ਗਏ, ਜਿਹਨਾਂ ਤੋਂ ਪ੍ਰਤੀਤ ਹੋਇਆ ਵੀ ਬੜਾ ਦੁਖੀ ਹੈ। ਮਰਦਾਨਾ ਭਾਂਪਤਾ ਗਿਆ, ਸਮਝਤਾ ਗਿਆ ਵੀ ਬੜਾ ਦੁਖੀ ਹੈ, ਪਰ ਇਹਦੀ ਜ਼ਬਾਨੀ ਸੁਣਨਾ ਹੈ ਤੇ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਇਹਦੇ ਦੁੱਖ ਦੂਰ ਕਰਨ ਵਾਸਤੇ ਪ੍ਰਾਰਥਨਾ ਵੀ ਕਰਨੀ। ਕਿਉਂ ਮਰਦਾਨਾ ਕਹਿਣ ਲੱਗਾ, ਸੇਠ ਜੀ ਜ਼ਰਾ ਖੋਲ ਕੇ ਦੱਸੋ ਕੀ ਗੱਲ ਹੈ? ਸੇਠ ਕਹਿਣ ਲੱਗਾ, ਭਾਈ ਮਰਦਾਨਾ, ਗੁਰੂ ਨਾਨਕ ਜੀ ਸੱਚਾਂ ਦੇ ਸੱਚ ਕਹਿੰਦੇ ਹਨ, ਤੂੰ ਮੇਰੀ ਉੱਪਰਲੀ ਕਿਰਿਆ ਦੇਖ ਕੇ ਮੈਨੂੰ ਸੁਖੀ ਮੰਨਦਾ। ਇਹ ਤਾਂ ਇਉਂ ਹੈ ਜਿਵੇਂ ਕੋਈ ਛੋਟੀ ਉੱਪਰੋਂ ਸੋਹਣੀ ਰੰਗ ਪੋਲਿਸ਼ ਕੀਤੀ ਹੋਵੇ, ਦੇਖਣ ਨੂੰ ਬੜੀ ਚੰਗੀ ਲੱਗਦੀ ਹੈ, ਲੇਕਿਨ ਅੰਦਰੋਂ ਘੁਣੀ ਦੀ ਖਾਧੀ ਹੋਵੇ। ਮੇਰੀ ਇਹੋ ਜਿਹੀ ਹਾਲਤ ਹੈ, ਉੱਪਰਲੀ ਅਵਸਥਾ ਮੇਰੀ ਦੇਖ ਕੇ ਤੂੰ ਮੈਨੂੰ ਸੁਖੀ ਮੰਨਦਾ, ਪਰ ਸੁੱਖ ਦੁੱਖ ਦੀ ਅਵਸਥਾ ਸੁੱਖ ਦੁੱਖ ਤੱਕ ਅੰਦਰੂਨੀ ਚੀਜ਼, ਜਿਹਦਾ ਮਨ ਦੁਖੀ ਹੈ ਮਨ ਅਸ਼ਾਂਤ ਹੈ ਉਹ ਦੁਖੀ ਹੈ, ਜਿਹਦਾ ਮਨ ਸ਼ਾਂਤ ਹੈ ਉਹ ਸੁਖੀ ਹੈ। ਸੋ ਇੰਨੀ ਗੱਲ ਕਹਿ ਕੇ ਉਹ ਸੇਠ ਫਿਰ ਰੋਣਾ ਸ਼ੁਰੂ ਕਰ ਦਿੰਦਾ, ਬਹੁਤ ਦੁਖੀ ਦੇਖ ਕੇ। ਮਰਦਾਨੇ ਨੇ ਫਿਰ ਪੁੱਛਿਆ, ਜ਼ਰਾ ਖੋਲ ਕੇ ਤਾਂ ਦੱਸੋ ਕੀ ਗੱਲ ਹੈ? ਮੇਰੇ ਗੁਰੂ ਬਾਬਾ ਜੀ ਤਮਾਮ ਦੁਨੀਆ ਤੇ ਚੱਕਰ ਲਗਾ ਰਹੇ ਨੇ, ਦੁਖੀਆਂ ਨੂੰ ਸੁਖੀ ਕਰਨ ਵਾਸਤੇ ਹੀ ਲਗਾ ਰਹੇ ਨੇ। ਹੁਣ ਦੱਸ, ਮੈਂ ਪ੍ਰਾਰਥਨਾ ਕਰਾਂਗਾ ਹਜ਼ੂਰ ਦੇ ਚਰਨਾਂ ਵਿੱਚ ਵੀ ਮਿਹਰ ਕਰੋ, ਕਿਰਪਾ ਕਰੋ ਇਸ ਤੇ। ਸੋ ਹੁਣ ਸੇਠ ਦੱਸਣ ਲੱਗਿਆ, ਕਹਿਣਗਾ, ਭਾਈ ਮਰਦਾਨਾ, ਮੈਂ ਕਰੋੜਾਂ ਨੀ ਅਰਬਾਂ ਪਤੀ ਪਿਤਾ ਦੇ ਘਰ ਇਕਲੌਤਾ ਹੀ ਪੁੱਤਰ, ਕਈਆਂ ਨਾਜ਼ੋ ਨੇਮਤਾਂ ਨਾਲ ਪੜਿਆ, ਵਿੱਦਿਆ ਵੀ ਜਥਾ ਯੋਗ ਜੈਸੀ ਦੇਣੀ ਬਣਦੀ ਸੀ ਦਿੱਤੀ ਗਈ, ਸਮੇਂ ਦੇ ਅਨੁਸਾਰ ਇਹੋ ਜਿਹੇ ਘਰ ਵਿੱਚ ਹੀ ਵਿਆਹ ਸ਼ਾਦੀ ਹੋਈ, ਕੁਛ ਸਮਾਰੰਗ ਅਗਲੀਆਂ ਵਿੱਚ ਗੁਜ਼ਰਦਾ ਚਲਾ ਗਿਆ, ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਕੁਛ ਸਮੇਂ ਤੋਂ ਸਾਡੇ ਘਰ ਵਿੱਚ ਬੇਤਫਾਕੀ ਨੇ ਡੇਰਾ ਜਮਾ। ਉਸ ਬੇਤਫਾਕੀ ਦੇ ਵਾਸਤੇ ਬੜੇ ਉਪਾਅ ਕੀਤੇ, ਬੜੇ ਯਤਨ ਕੀਤੇ, ਬੜੇ ਪਾਪੜ ਵੇਲੇ, ਪਰ ਉਹ ਦੂਰ ਹੋ ਹੀ ਨਾ ਸਕੇ, ਬਲਕਿ ਇੱਥੇ ਤੱਕ ਕਈ ਦਫ਼ਾ ਖੁਦਕਸ਼ੀਆਂ ਤੱਕ ਨੌਬਤ ਪਹੁੰਚ ਗਈ। ਫਿਰ ਚੁੱਪ ਹੋ ਜਾਂਦਾ, ਇੰਨੀ ਗੱਲ ਕਹਿ ਕੇ ਉਹ ਸੇਠ ਫਿਰ ਫੁੱਟ ਫੁੱਟ ਕੇ ਰੋਣ ਲੱਗ ਪਿਆ। ਬਸ ਯਾਨੀ ਸੁੱਖ ਜਿਹੜਾ ਹੈ ਬੈਰੂਨੀ ਉੱਪਰਲੀ ਕਿਰਿਆ ਤੋਂ ਨਹੀਂ ਪ੍ਰਤੀਤ ਹੁੰਦਾ, ਸੁੱਖ ਦੁੱਖ ਅੰਦਰੂਨੀ ਚੀਜ਼ ਹੈ। ਹਾਂ, ਜਿਸ ਦਾ ਮਨ ਸ਼ਾਂਤ ਹੈ, ਜਿਸ ਦੇ ਚਿੱਤ ਵਿੱਚ ਇੱਛਾ ਕੋਈ ਨਿਖਾਸ਼ਾ ਖਤਮ ਹੁੰਦੀ, ਤਾਂ ਇਹੋ ਜਿਹਾ ਪੁਰਸ਼ ਹੀ ਸੁਖੀ ਹੋ ਸਕਦਾ ਹੈ, ਉਹ ਵਾਹਿਗੁਰੂ ਦੇ ਭਜਨ ਨਾਲ ਹੀ ਹੋ ਸਕਦਾ। ਜਦੋਂ ਇਹੋ ਜਿਹੀ ਗੱਲ ਕਹੀ ਤਾਂ ਮਰਦਾਨੇ ਨੇ ਕਿਹਾ, ਚਲੋ ਮੇਰੇ ਗੁਰੂ ਬਾਬੇ ਦੇ ਚਰਨਾਂ ਵਿੱਚ, ਤੇਰੇ ਤੇ ਕਿਰਪਾ ਹੋਵੇਗੀ ਗੁਰੂ ਬਾਬੇ। ਸੋ ਮਰਦਾਨਾ ਉਹ ਸੇਠ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੋਇਆ, ਨਮਸਕਾਰ ਕੀਤੀ, ਅਰਜ਼ ਕੀਤੀ, ਸੱਚੇ ਪਾਤਸ਼ਾਹ ਬੜਾ ਦੁਖੀ ਹੈ, ਮਿਹਰ ਕਰੋ, ਇਸ ਤੇ ਕਿਰਪਾ ਕਰੋ। ਆਪਣਾ ਸਾਰਾ ਦੁੱਖ ਸੇਠ ਨੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਰੱਖਿਆ, ਗੁਰੂ ਜੀ ਨੇ ਉਸਨੂੰ ਦਿਲਾਸਾ ਦਿੰਦਿਆਂ ਹੋਇਆ ਕੁਛ ਸੁਣਾਇਆ, ਬਈ ਤੂੰ ਕੀ ਘਬਰਾਉਣਾ ਹੈ, ਬੜੇ ਬੜੇ ਦੁਖੀ ਹੈ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਕੋਈ ਵੀ ਸੁਖੀ ਨਹੀਂ ਹੋ ਸਕਦਾ, ਇਉਂ ਫਰਮਾਉਂਦੇ ਹਨ। ਵੱਡੇ ਵੱਡੇ ਦੁਨੀਆਂ ਉੱਤੇ ਹੋਏ ਰੋਂਦੇ ਵੇਖੇ ਨਾਮ ਸਿੱਧ ਕਰਨਾ ਪੈਂਦਾ ਵੱਡੀ ਮਿਸਾਲ ਦਿੱਤੀ ਜਾਂਦੀ ਛੋਟੀਆਂ ਗੱਲਾਂ ਵਿੱਚ ਹੀ ਆ ਜਾਂਦੀਆਂ। ਸਵਰਗ ਦਾ ਰਾਜਾ ਇੰਦਰ ਜੋ 33 ਕਰੋੜ ਦੇਵਤਾ ਦਾ ਮਾਲਕ ਹੈ, 96 ਕਰੋੜ ਮੇਘਮਾਲਾ ਜਿਸਦੇ ਅਧੀਨ ਹੈ, ਹਜ਼ਾਰਾਂ ਪਸ਼ਤਰਾ ਜਿਸਦੇ ਅਖਾੜੇ ਵਿੱਚ ਨਾਚ ਕਰਨ ਵਾਲੀ, ਹਜ਼ਾਰਾਂ ਕਿੰਨਰ ਤੇ ਗੰਧਰਵ ਕਿੰਨਰ ਤਾਰਾਂ ਦੇ ਸਾਜ ਵਜਾਉਣ ਵਾਲੇ ਗਵਾਈਆਂ ਨੂੰ ਕਹਿੰਦੇ, ਗੰਧਰਵ ਜੋੜੀ ਆਦਿ ਚਮੜੇ ਦੇ ਸਾਜ ਵਜਾਉਣ ਵਾਲੇ ਗਵਾਈਆਂ ਦਾ ਨਾਮ, ਜਿਸਦੇ ਖੜ ਵਿੱਚ ਇਹੋ ਜਿਹੇ ਅਨੇਕਾਂ ਗੋਈ ਸੁਨਹਿਰੀ ਰੁਪਹਿਰੀ ਨਹਿਰਾਂ ਚੱਲਦੀਆਂ, ਕਈ ਕਈ ਮੰਜ਼ਲੇ ਹੀਰੇ ਲਾਲ ਜਾਰ ਜੜਤ ਮਕਾਨ ਆਦਿ ਹਨ। ਸੋਇਨ ਐਸ਼ਵਰਜ ਦੀ ਅਹੁਦੀ ਹੈ ਰਿਕਾਰਡ, ਉਹ ਸਵਰਗ ਦਾ ਰਾਜਾ ਇੰਦਰ ਜੋ 101 ਅਖੰਡ ਜਗ ਦਾ ਫਲ ਇੰਦਰ ਪਦਵੀ ਹੁੰਦੀ, ਉਸਦਾ ਜ਼ਿਕਰ ਕਰਦੇ ਹਨ। ਉਸਨੂੰ ਜਦੋਂ ਸਰਾਪ ਹੋਇਆ ਗੌਤਮ ਦਹਿ ਦਾ, ਅਗਰ ਉਹ ਸੁਖੀ ਹੁੰਦਾ ਇਹੋ ਜਿਹੀ ਹਾਲਤ ਕਿਉਂ? ਉੱਥੋਂ ਸ਼ੁਰੂ ਕਰਦੇ ਸੰਸਰਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੇ ਕਰਾਇਆ, ਕਈ ਹਜ਼ਾਰ ਲੁਕਿਆ ਦੁਖੀ ਹੁੰਦਾ ਫਿਰਦਾ ਰਹੇ, ਪਰਸ ਰਾਮ ਰੋਵੇ ਕਰਾਇਆ, ਬੜੇ ਬੜੇ ਨੇ ਪ੍ਰਮਾਣ ਦਿੱਤੇ ਜਿਹਨੇ 21 ਵਾਰੀ ਧਰਤੀ ਨੇ ਛਤਰੈਣ ਕੀਤੀ ਸੀ। ਸੰਤਰ ਮੰਡਲ ਕੁਹੜਾ ਜੀ ਦਾ ਦੱਸਦੇ ਸਨ ਪਰਸ ਰਾਮ ਦਾ, ਉਹਦਾ ਜ਼ਿਕਰ परशुराम रोवे खरा अजय सरोवे भिखिया खाए ऐसी दरगह मिले सजाए रोवे राम निकाला पिया सीता लखमण बिछड़ गया। विष्णु के अवतारा बल भी इशारा करते हैं। रामचंद्र जी ने बनवास होया जदो सीता नु रावण ले गया है और लक्ष्मण नु मूर्छा हुई है उस समय का जिक्र करते हैं। रोवे राम निकाला पिया सीता लखमण बिछड़ गया रोवे दैसर लंक गवाई सीता आंधी डोरू वह रावण वाले साथ रोवे पांडव भय मजूर युधिष्ठिर आद पंजे पांडव जुआ खेल के सब कुछ हार गए बनवास मिले दुखी हुंदे फिरते रहे। एक साल हाजा कटिया विराट राजे दे दुप तौरते रहे ये पता लग गया भी एहन तां 12 साल दा होर बनवास मिलेगा। यूं उत्थे कोई गुआं दी राखी करदे कोई घोड़ियां दी सेवा करदे चक्रवर्ती राजे होके यूं उन्हां दी हालत होई है। रोवे पांडव भय मजूर जिनके स्वामी रहत हजूर रोवे जनमेजा खोए गया एक ही कारण पापी के चक्रवर्ती राजा सी जनमेजा पांडव दे विचों पोते पड़ोते ओनू कुड़ होया सी जब यह कली कली गाथा याने कले कली पंक्ति आउंदी है पुराणक गाथा रखी गुरु बाबा जी ने सारे रोवे जनमेजा खोए गया एक ही कारण पापी ब्याह राजे रोवे कन्न पड़ाए दर दर भिख्या मांगे जाए रोवे किरपन संचिया थन जाए पंडित रोवे ज्ञान गवाए बाली रोवे नाए पुतार नान दुखिया सब संग मन्ने नाम सोई जिन जाए अवरी कर्म लेखे लाए वड्डे वड्डे दुनिया उत्ते होए रोंदे देखे नाम सोना वड्डे वड्डे दुनिया उत्ते ਜਵਾਨ ਅਨੇਕਾਂ ਦੁੱਖਾਂ ਦਾ ਘਿਰਿਆ ਹੋਇਆ ਆਦ ਵਿਆਦ ਵਪਾਰ ਅਧਿਆਤਮਕ ਅਧਿਭੂਤ ਅਧਿਦੈਵਕ ਅਨੇਕਾਂ ਦੁੱਖਾਂ ਆਦਿ ਦੁੱਖ ਮਨ ਦੇ ਦੁੱਖ ਮਨ ਨੇ ਅਸ਼ਾਂਤ ਰਹਿਣਾ ਦੁਖੀ ਰਹਿਣਾ ਜਲਦੇ ਬਲਦੇ ਸੜਦੇ ਰਹਿਣਾ ਵਿਆਹ ਜਿਸਮ ਦੀਆਂ ਬਿਮਾਰੀਆਂ ਉਪਾਦ ਹੋਰ ਬਹਰਲੇ ਬਾਹਰਲੇ ਝਗੜੇ ਚੱਕ ਇਹ ਤਿੰਨਾਂ ਤਾਪਾਂ ਦੇ ਅੰਦਰ ਸਾਰੀ ਦੁਨੀਆਂ ਗ੍ਰਸੀ ਹੋਈ ਇਨਸਾਨ ਸੁਖੀ ਹੋਣਾ ਚਾਹੁੰਦਾ ਹੈ ਇਹਦੇ ਚਿੱਤ ਵੀ ਜਦ ਤੋਂ ਸ੍ਰਿਸ਼ਟੀ ਰਚੀ ਜਦ ਤੱਕ ਸ੍ਰਿਸ਼ਟੀ ਰਹੇਗੀ ਇਹ ਖਿਆਲਾਤ ਤੇ ਗੁਰੂ ਜੀ ਕਹਿੰਦੇ ਮਨੁੱਖਾਂ ਦੇ ਇਸ ਵਾਸਤੇ ਮਿਲਿਆ ਇਸ ਤੋਂ ਲਾਭ ਉਠਾਓ ਵਰਨਾ ਮਨੁੱਖਾਂ ਦੇ ਵਿਅਰਥ ਜਾਂਦੀ ਹੈ ਦੁਰਲਭ ਦੇ ਪਾਈ ਵਡਭਾਗੀ ਨਾਮ ਨਾ ਜਪੇ ਤੇ ਆਤਮ ਘਾਤੀ ਮਰ ਕੀ ਨਾ ਜਾਹੇ ਜਿਨਾ ਵਿਸਰਤ ਨਾਮ ਨਾਮ ਵੀ ਹੁਣ ਜੀਵਨ ਕੌਣੇ ਕਾਮ ਖਾਤ ਪੀਤ ਖੇਲ ਹਸਤ ਵਿਸਥਾਰ ਕਮਨ ਅਰਥ ਮਿਰਤ ਸ਼ਿਗਾਰ ਜੋ ਨਾ ਸੁਣੇ ਜਸ ਪਰਮਾਨੰਦਾ ਪਸ਼ਪੰਖੀ ਤਿਰਗਤ ਜੋਨ ਤੇ ਮੁੰਦਾ ਇਉਂ ਦੱਸਿਆ ਤਾਂ ਤੇ ਮਾਨਕ ਤਨ ਵਿੱਚ ਆ ਕੇ ਇਹ 84 ਦਾ ਚੱਕਰ ਕੱਟਣਾ ਤਮਾਮ ਦੁੱਖਾਂ ਤੋਂ ਬਰੀ ਹੋਣ ਦਾ ਉਪਰਾਲਾ ਕਰਨਾ ਹੈ ਕਈਆਂ ਦੇ ਚਿੱਤ ਵਿੱਚ ਇਹ ਖਿਆਲ ਪੈਦਾ ਹੁੰਦਾ ਜੀ ਇਹ ਕੰਮ ਘਰ ਬਾਰ ਛੱਡ ਕੇ ਹੀ ਹੁੰਦਾ ਗ੍ਰਸਤ ਵਿੱਚ ਰਹਿੰਦਿਆਂ ਹੋਇਆ ਕਾਰੋਬਾਰ ਕਰਦਿਆਂ ਹੋਇਆ ਨੌਕਰੀ ਚਾਕਰੀ ਖੇਤੀਪਤੀ ਕਰਦਿਆਂ ਕੌਣ ਕਰ ਸਕਦਾ ਸ਼ਾਸਨ ਐਸੀ ਗੱਲ ਨਹੀਂ ਗੁਰੂ ਬਾਬਾ ਜੀ ਨੇ ਤਾਂ ਸਾਨੂੰ ਗ੍ਰਸਤ ਤਿਆਗ ਪ੍ਰਮਾਣ ਦੱਸਿਆ ਪੁੱਤਰ ਕਲਿੱਤਰ ਵਿੱਚੇ ਗਤ ਪਾਈ ਸਤਿਗੁਰ ਕੀ ਐਸੀ ਵੜਿਆ ਗ੍ਰਸਤ ਵਿੱਚ ਰਹਿੰਦਿਆਂ ਹੋਇਆ ਹੀ ਖੇਤੀਪਤੀ ਕਰਦੇ ਨੌਕਰੀ ਚਾਕਰੀ ਵਣਜ ਵਪਾਰ ਕਰਦਿਆਂ ਹੋਇਆ ਹੀ ਇਸ ਕਾਰਜ ਨੂੰ ਸਿੱਧ ਕਰ ਸਕੂਗਾ ਲੋੜ ਹੈ ਸ਼ੌਕ ਦੀ ਲਗਨ ਦੀ ਸਹੀ ਸਹੀ ਰਸਤੇ ਦੀ ਇਸ ਮਾਨਕ ਤਨ ਵਿੱਚ ਆ ਕੇ ਅਸਲ ਰਸਤੇ ਦਾ ਮੁੱਖ ਫਰਜ਼ ਇਹ ਹੈ ਬਾਕੀ ਦੇ ਜਿਤਨੇ ਵੀ ਫਰਜ਼ ਹਨ ਗੌਣ ਫਰਜ਼ ਮੰਨਦੇ ਹਨ ਉਹ ਸਰੀਰ ਸੀਰ ਦੀ ਹੱਦ ਤੱਕ ਹੀ ਅੱਗੇ ਨਹੀਂ ਉਹਨਾਂ ਨੇ ਜਾਣਾ ਜੋ ਕੁਛ ਇਹ ਇਨਸਾਨ ਇੱਥੇ ਕਰਦਾ ਬਹੁਤ ਕੁਛ ਉਹ ਕਿਉਂ ਆਪਣੇ ਆਪ ਹੀ ਜ਼ਰਾ ਥੋੜਾ ਸ਼ਾਂਤੀ ਦੇ ਨਾਲ ਪੂਰੀ ਮਨ ਦੀ ਇਕਾਗਰਤਾ ਦੇ ਨਾਲ ਵਿਚਾਰ ਕਰਕੇ ਦੇਖੋ ਕਿ ਆਦਮੀ ਦੇ ਨਾਲ ਉਹ ਚੀਜ਼ਾਂ ਅੱਗੇ ਚਲੀਆਂ ਜਾਣਗੀਆਂ ਜਦੋਂ ਸੰਸਾਰ ਨੂੰ ਛੱਡਦਾ ਹੈ ਕਿ ਸੰਸਾਰ ਦਾ ਪਦਾਰਥ ਇਸ ਦੇ ਨਾਲ ਕੋਈ ਜਾਂਦਾ ਦੇਖਿਆ ਕਿਸੇ ਨੂੰ ਰਾਜੇ ਮਹਾਰਾਜੇ ਸਭ ਇੱਥੇ ਛੱਡ ਜਾਂਦੇ ਰਾਜਪਾਲ ਖਾਲੀ ਹੱਥੀਂ ਜਾਂਦੇ ਹਨ ਸਿਕੰਦਰ ਜਦੋਂ ਮਰਿਆ ਉਸਨੇ ਕਿਤਨੇ ਹਮਲੇ ਕੀਤੇ ਹਿੰਦੁਸਤਾਨ ਤੇ ਉਸਨੇ ਕਿਹਾ ਮੇਰੇ ਹੱਥ ਬਾਹਰ ਕਰ ਦਿਓ ਕਫਨ ਤੇ ਪੈਰ ਵੀ ਨੰਗੇ ਕਰ ਦਿਓ ਕੁਛ ਨੀ ਨਾਲ ਲੈ ਗਏ ਇਸੀ ਤਰ੍ਹਾਂ ਨਾਂਗੇ ਆਵਨ ਨਾਂਗੇ ਜਾਣਾ ਕੋਈ ਨਰਾ ਹੈ ਰਾਜਾ ਸੰਸਾਰ ਦੀ ਗਤੀ ਤਾਂ ਇਹੀ ਜੀ ਹੈ ਇੱਥੇ ਇੱਥੇ ਜੋ ਕੁਛ ਹੈ ਸਾਰਾ ਖੇਲ ਪਰ ਅੱਗੇ ਵਾਸਤੇ ਵੀ ਕੁਛ ਕਰ ਜੋ ਅਸਲੀ ਤੇਰੀ ਚੀਜ਼ ਜਿਹੜੀ ਹੈ ਤੇਰਾ ਕਰਤੱਵ ਹੈ ਤੇਰੇ ਵਾਸਤੇ ਤਾਂ ਜੋ ਅੱਗੇ ਵਾਸਤੇ ਕਰੇ ਉਹ ਕੁਛ ਹੈ ਬਾਕੀ ਤਾਂ ਇੱਥੇ ਇੱਥੇ ਦੂਜਿਆਂ ਵਾਸਤੇ ਹੀ ਕਰਦਾ ਹੈ ਆਪਣੇ ਵਾਸਤੇ ਵੀ ਕੁਛ ਕਰਨਾ ਚਾਹੀਦਾ ਸੰਯੋਗ ਕਰਕੇ ਗੁਰੂ ਜੀ ਕਹਿੰਦੇ ਮਿਲ ਸਾਧ ਸੰਗਤ ਭੱਜ ਕੇ ਉਹਨਾਂ ਮਾਨੁਖ ਦੇ ਵਿੱਚ ਆ ਕੇ ਜਿਸ ਵਿੱਚ ਰਹਿੰਦਾ ਹੋਇਆ ਵੀ ਆਪਣੇ ਕਾਰਜ ਨੂੰ ਆਪਣੇ ਪ੍ਰਲੋਕ ਨੂੰ ਸਵਾਰ ਸਕਦਾ ਹੈ ਉਹਦਾ ਇਹੀ ਉਪਾਅ ਹੈ ਗੁਰੂ ਸ਼ਰਨ ਵਿੱਚ ਪਹਿਲੇ ਆਉਣਾ ਪੈਂਦਾ ਹੈ ਐਜੂਕੇਸ਼ਨ ਵਿੱਦਿਆ ਹਾਸਲ ਕਰਨ ਵਾਸਤੇ ਸਕੂਲਾਂ ਕਾਲਜਾਂ ਵਿੱਚ ਦਾਖਲ ਹੋਣਾ ਹੀ ਪੈਂਦਾ ਹੈ ਇਸੀ ਤਰ੍ਹਾਂ ਸਤਸੰਗ ਤੋਂ ਬਿਨਾਂ ਸੋ ਗੁਰੂ ਸ਼ਰਨ ਆਏ ਤੋਂ ਬਿਨਾਂ ਇਹ ਕਾਰਜ ਸਿੱਧ ਨਿੰਦ ਅਗਰ ਐਸਾ ਹੋ ਜਾਏ ਜਿੱਥੇ ਹੈ ਉੱਥੇ ਹੀ ਆਪਣਾ ਪ੍ਰਲੋਕ ਦਾ ਤੋਸ਼ਾ ਜਮ੍ਹਾਂ ਕਰ ਸਕਦਾ ਹੈ ਸਾਹਿਬ ਗੁਰੂ ਕਲਗੀਧਰ ਦਸਮ ਪਾਤਸ਼ਾਹ ਮਹਾਰਾਜ ਜੀ ਦਾ ਰੂਹਾਨੀ ਦਰਬਾਰ ਸਜ ਬੇਅੰਤ ਸਿੰਘ ਹਜ਼ੂਰੀ ਵਿੱਚ ਬੈਠੀ ਹੋਈ ਨੇਤਰਾਂ ਕਰਕੇ ਹੀ ਦੀਦਾਰ ਕਰਦੇ ਹਨ ਜੈਸੇ ਕਰੋੜਾਂ ਚਕੋਰ ਚੰਦਰਾ ਵਰ ਇੱਕ ਟੱਕ ਲਗਾ ਕੇ ਵੇਖਦੇ ਹਨ ਗਰਦਨ ਭਾਵੇਂ ਮੁੜੁਕ ਜੇ ਦੀਦਾਰ ਕਰਨ ਨਹੀਂ ਹਟਦੇ ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਨਿਰੰਤਰ ਸਿਮਰਨ ਕਰਨ ਵਾਲੇ ਵੀ ਬਹੁਤ ਸਾਰੇ ਪ੍ਰੇਮੀ ਸਿਮਰਨ ਦੋ ਕਿਸਮ ਦਾ ਹੁੰਦਾ ਇੱਕ ਜਾਪ ਹੁੰਦਾ ਤਾਂ ਜਪਾ ਜ਼ਬਾਨ ਹਿਲਾ ਕੇ ਨਾਮ ਜਪਣਾ ਇੱਕ ਬਿਨਾਂ ਜ਼ਬਾਨ ਤੋਂ ਬਿਨ ਰਸਨਾ ਜੋ ਜਪੇ ਹਿਆ ਉਹ ਕੋਈ ਜਾਣੇ ਕੈਸਾ ਨਾ ਬਿਨ ਰਸਨਾ ਉਸਤਤ ਕਰਾਈ ਜਾ ਅਜੱਪਾ ਜਾਪਣਾ ਵਿਸਰੇ ਆਜੁਗਾ ਸਮਾ ਇਹਦੇ ਬਹੁਤ ਸਾਰੇ ਤਰੀਕੇ ਹਨ ਮਧਮਾ ਬਾਣੀ ਹੈ ਸੰਤੀ ਬਾਣੀ ਹੈ ਪਰਾ ਬਾਣੀ ਹੈ ਤ੍ਰਿਪਤੀ ਹੈ ਦਸਵਾਂ ਦੁਆਰ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ ਸਾਧ ਸਾਧ ਸਿਮਰੋ ਗੋਬਿੰਦ ਮਨਨ ਤ੍ਰਿਕ ਪੁੱਤਰ ਇਹਦੇ ਬਹੁਤ ਸਾਰੇ ਤਰੀਕੇ ਇਉਂ ਕਰਕੇ ਇਹੋ ਜਿਹੇ ਪ੍ਰੇਮੀ ਵੀ ਵਿੱਚ ਬੈਠੇ ਹਨ ਮਾਨੋ ਬੈਕੁੰਠ ਵਰਗਾ ਆਨੰਦ ਮਾਣ ਰਹੇ ਹਨ ਜਿਹੜੇ ਉਸ ਸਮੇਂ ਨੂੰ ਗੁਜ਼ਾਰਦੇ ਹਨ ਉਹਨਾਂ ਦੀ ਬਾਬਤੀ ਸਾਹਿਬ ਗੁਰੂ ਪੰਚਮ ਪਾਤਸ਼ਾਹ ਨੇ ਐਸਾ ਫਰਮਾਨ ਕੀਤਾ ਹੈ ਦਰਗੇ ਮਿਲਦਾ ਤੂੰ ਗੁਰਾਂ ਦੇ ਨਾਲ ਰਸਤਿਆਂ ਗੁਰਾਂ ਦੇ ਨਾਲ ਰਸਤਿਆਂ ਦਰਗੇ ਮਿਲਦਾ ਤੂੰ ਗੁਰਾਂ ਨਾਲ ਰਸਤਿਆਂ ਗੁਰਾਂ ਨਾਲ ਜਪ ਗੁਰਨੋ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨੋ ਸਤਿਗੁਰ ਸੇਤੀ ਰਤਿਆ ਦਰਗੇ ਪਾਈ ਹੇਠਾਂ ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ ਕਿਉਂਕਿ ਜੀਵਾਤਮਾ ਮਰਦਾ ਨਹੀਂ ਮਰਨ ਹਾਰੀਏ ਜੀਅਰਾ ਨਾ ਹੀ ਇਹ ਸਰੀਰ ਅਸਥੂਲ ਸਰੀਰ ਨੂੰ ਛੱਡ ਕੇ ਸੂਖਸ਼ਮ ਸਰੀਰ ਦੇ ਸ਼ਹਿਦ ਵਾਸ਼ਨਾ ਦੇ ਅਨੁਸਾਰ ਮੋਹ ਦਾ ਬੱਧਾ ਹੋਇਆ ਅੱਗੇ ਹੋਰ ਜਨਮ ਤਾਰ ਇਸੀ ਤਰ੍ਹਾਂ ਵਾਰ ਵਾਰ ਜੰਮਦਾ ਤੇ ਮਰਦਾ ਇੱਕ ਦਫ਼ਾ ਗੁਰੂ ਚਰਨ ਵਿੱਚ ਸਿੱਖਾਂ ਨੇ ਪ੍ਰਾਰਥਨਾ ਕੀਤੀ ਗਰੀਬ ਨਿਵਾਸ ਮਰਨ ਤੋਂ ਬਾਅਦ ਇਹ ਜੀਵ ਦੀ ਕਿਹੋ ਜਿਹੀ ਗਤੀ ਹੁੰਦੀ ਹੈ ਕਿਰਪਾ ਕਰਕੇ ਦੱਸੋ ਇਹ ਵਚਨ ਸੁਣ ਕੇ ਹਜ਼ੂਰ ਨੇ ਫਰਮਾਨ ਕੀਤਾ ਪ੍ਰੇਮੀਆਂ ਸਾਰਿਆਂ ਦੀ ਇੱਕੋ ਜਿਹੀ ਗਤੀ ਨਹੀਂ ਹੁੰਦੀ ਗਤੀ ਮਰਨ ਤੋਂ ਬਾਅਦ ਦੀ ਅਵਸਥਾ ਦਾ ਨਾਮ ਹੈ ਸਭ ਦੀ ਇੱਕੋ ਜਿਹੀ ਗਤੀ ਨਹੀਂ ਹੁੰਦੀ ਛੇ ਕਿਸਮ ਦੇ ਲੋਕ ਹਨ ਦੁਨੀਆਂ ਵਿੱਚ ਉਹਨਾਂ ਦੀ ਅਲੱਦ ਅਲੱਦ ਹੀ ਗਤੀ ਹੈ ਇੱਕ ਪਾਪੀਆਂ ਦੀ ਗਤੀ ਹੈ ਦੂਸਰੀ ਪੁੰਨੀਆਂ ਦੀ ਗਤੀ ਹੈ ਤੀਜੀ ਪ੍ਰਾਣਾਯਾਮੀਆਂ ਦੀ ਗਤੀ ਹੈ ਚੌਥੀ ਭਗਤਾਂ ਦੀ ਗਤੀ ਹੈ ਪੰਜਵੀਂ ਬ੍ਰਹਮ ਗਿਆਨੀਆਂ ਦੀ ਗਤੀ ਹੈ ਛੇਵੀਂ ਕਾਰਕਾਂ ਦੀ ਗਤੀ ਛੇ ਕਿਸਮ ਦੇ ਹੀ ਲੋਕ ਹਨ ਅਲੱਦ ਅਲੱਦ ਉਹਨਾਂ ਦੀ ਗਤੀ ਪਾਪੀਆਂ ਦੀ ਗਤੀ ਜਿਹੜੇ ਲੋਕ ਗੁਰੂ ਸ਼ਾਸਤਰ ਗੁਰਬਾਣੀ ਦੇ ਹੁਕਮ ਤੋਂ ਉਲਟ ਚੱਲ ਕੇ ਆਪਣੀ ਜ਼ਿੰਦਗੀ ਪ੍ਰਸੰਗ ਦੇ ਜ਼ੇਰੇ ਅਸਰ ਬੁਰਾਈਆਂ ਵਿੱਚ ਗੁਜ਼ਾਰਦੇ ਹਨ ਮਾੜੇ ਕੰਮਾਂ ਵਿੱਚ ਗੁਜ਼ਾਰਦੇ ਹਨ ਇਹ ਸੋਚਦੇ ਹੀ ਨਹੀਂ ਇਹ ਵਿਚਾਰਦੇ ਹਨ ਵੀ ਇਹਨਾਂ ਕਰਮਾਂ ਦਾ ਫਲ ਵੀ ਅਵਸਰ ਮਿਲਣਾ ਅੰਧ ਧੁੰਦ ਨਹੀਂ ਹੈ ਕੁਛ ਈਸ਼ਵਰੀ ਕਾਨੂੰਨ ਹੈ ਜਦ ਤੇ ਸ੍ਰਿਸ਼ਟੀ ਰਚੀ ਹੈ ਈਸ਼ਵਰ ਦੇ ਕੰਮ ਉਹਦੇ ਕਾਨੂੰਨ ਵੀ ਕੰਮ ਕਰਦੇ ਰਹਿਣਗੇ ਜਿਵੇਂ ਜਦ ਤੋਂ ਕੋਈ ਗਵਰਨਮੈਂਟ ਬਣਦੀ ਹੈ ਉਹਦੇ ਜਿਹੜੇ ਅਸੂਲ ਹਨ ਉਹ ਵੀ ਕੰਮ ਕਰਦੇ ਰਹਿੰਦੇ ਹੁੰਦੇ ਉਹ ਕੀ ਹਨ ਜਿਹਾ ਜਿਹਾ ਕੋਈ ਕਰੇਗਾ ਵੈਸਾ ਫਰੇਗਾ ਜੈਸਾ ਬੋਏਗਾ ਵੈਸਾ ਕਾਟੇਗਾ ਇਹ ਅਸੂਲ ਹੈ ਇਹ ਅਸੂਲ ਭੰਗ ਨਹੀਂ ਹੋ ਸਕਦਾ ਸਿਉਂ ਕਰਕੇ ਪਾਪ ਪਹਿਲੀ ਪਾਪੀਆਂ ਦੀ ਗਤੀ ਜਿਹੜੇ ਬੁਰਾਈਆਂ ਵਿੱਚ ਬੁਰੇ ਕੰਮਾਂ ਵਿੱਚ ਪਾਪ ਕਰਮਾਂ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਕੇ ਇੱਥੋਂ ਤੁਰ ਜਾਂਦੇ ਹਨ ਉਹਨਾਂ ਨੂੰ ਵਕਤੇ ਅਖੀਰ ਜਮ ਰਾਜਾ ਦੇ ਦੂਤ ਬੜੀਆਂ ਭਿਆਨਕ ਸ਼ਕਲਾਂ ਵਾਲੇ ਬੜੀਆਂ ਡਰਾਉਣੀਆਂ ਸ਼ਕਲਾਂ ਵਾਲੇ ਲੈ ਕੇ ਜਾਂਦੇ ਹਨ, ਜਿਨ੍ਹਾਂ ਦੀ ਬਾਬਤ ਹੀ ਬਾਬੇ ਫਰੀਦ ਨੇ ਦੱਸਿਆ, ਫਰੀਦਾ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਖਾ, ਮਲਕ ਚੋ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ, ਜਿੰਦ ਨਵਾਣੀ ਕੱਢੀ ਹੱਡਾਂ ਕੂੰਕੜਕਾ, ਸਾਹੇ ਲਿਖਣ ਚੱਲਣੀ ਜਿੰਦੂ ਕੋ ਸਮਝਾ। ਜਮਰਾਜਾ ਦੇ ਦੂਤ ਮਾਰਦੇ ਕੁੱਟਦੇ ਲੈ ਜਾਂਦੇ, ਇਹਦੀਆਂ ਮਿਸਾਲਾਂ ਬਹੁਤ ਆ ਪਿੱਛੇ ਜੇ ਇੱਕ ਅਖਬਾਰ ਵਿੱਚ, ਹਿੰਦੀ ਦੇ ਅਖਬਾਰ ਵਿੱਚ ਪੜਿਆ ਮੈਂ, ਹਾਪੜ ਸੀ ਪ੍ਰੇਮੀ ਲਿਆਇਆ, ਉਹਦੇ ਵਿੱਚ ਇੱਕ ਹੈਡਿੰਗ ਦਿੱਤਾ ਸੀ ਯਮਦੂਤੋਂ ਕੀ ਭੂਲ, ਇਹਨੇ ਯਮਦੂਤਾਂ ਦੀ ਭੁੱਲ। ਉਹਦੇ ਵਿੱਚ ਤਿੰਨ ਮਿਸਾਲਾਂ ਦਿੱਤੀਆਂ ਸਨ, ਇਸ ਇਲਾਕੇ ਇੱਕ ਕਾਸ਼ੀ ਬਨਾਰਸ ਦੀ ਸੀ, ਦੋ ਇਸ ਯੂਪੀ ਦੇ ਵਿੱਚ ਹੋਰ ਇਲਾਕੇ ਦੀਆਂ ਸੀ, ਜਿਹਨਾਂ ਵੀ ਦੱਸੇ ਵੀ ਉਹ ਮਰ ਗਏ, ਉਹਨਾਂ ਨੂੰ ਜਮਦੂਤ ਮਾਰ ਦੇ ਕੁੱਤੇ ਲੈ ਗਏ, ਆ ਕੇ ਦੱਸੇ ਉਹਨਾਂ ਨੇ ਫਿਰ ਮੋੜ ਗਏ ਭੁੱਲ ਕਰਕੇ, ਹੋਰ ਉਹਨਾਂ ਨੂੰ ਲੈ ਗਏ ਸਨ ਅੱਗੋਂ ਧਰਮਰਾਜ ਨੇ, ਕਿ ਇਹ ਨਹੀਂ ਹੋਰ ਆ ਗਏ, ਉਹਨਾਂ ਨੇ ਸਾਰੀ ਹਕੀਕਤ ਦੱਸੀ, ਆ ਕੇ ਉੱਥੇ ਕਈਆਂ ਨੂੰ ਮਾਰ ਕੁੱਟ ਰਹੇ ਦਰਖਤਾਂ ਨਾਲ ਬੰਨ ਕੇ, ਕਈਆਂ ਨੂੰ ਪੁੱਠੇ ਲਟਕਾ ਕੇ ਛੱਡ ਰਹੇ ਸਨ, ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ, ਕਈਆਂ ਨੂੰ ਉੱਥੇ ਬੜੇ ਸਤਿਕਾਰ ਆਦਰ ਨਾਲ ਧਰਮਰਾਜਾ ਨੇ ਬਰਾਬਰ ਕੁਰਸੀ ਤੇ ਬਿਠਾਇਆ ਹੋਇਆ। ਧਰਮਰਾਜਾ ਇੱਕ ਉਹ ਦੇਵਤਾ ਸੀ, ਲੰਮੀ ਲੰਮੀ ਚਿੱਟੀ ਦਾੜੀ ਸੀ ਉਹਦੀ, ਕਹਿਣ ਲੱਗੇ ਬੜਾ ਸਤਿਕਾਰ ਨਾਲ ਰੋਬਦਾ ਵਾਲਾ ਪੁਰਸ਼। ਸੋ ਉਹ ਸਾਰਿਆਂ ਨੇ ਇਹ ਜੀ ਦੱਸਿਆ ਆਪਣਾ, ਉਹਨਾਂ ਦੇ ਆ ਕੇ ਦੱਸਣ ਦੀਆਂ ਉਹ ਸਾਰੀਆਂ ਹਾਲਾਤ ਉਸ ਅਖਬਾਰ ਵਿੱਚ ਦਿੱਤੇ ਸਨ, ਤਿੰਨ ਇਹ ਨੇ ਗੱਲਾਂ ਸੀਗੀਆਂ ਤੇ ਆਉਂਦੀਆਂ ਤਾਂ ਤੇ ਆ ਉੱਥੇ ਦੱਸਦੇ ਹਨ, ਉਹਨੂੰ ਲੈ ਜਾਂਦੇ ਹਨ ਮਾਰਦੇ ਕੁੱਟਦੇ ਧਰਮਰਾਜਾ ਦੇ, ਪੇਸ਼ ਕਰਦੇ ਜਿਹੜੇ ਆਪਣੇ ਪਾਪਾਂ ਚ ਜ਼ਿੰਦਗੀ ਗੁਜ਼ਾਰਦੇ ਹਨ। ਧਰਮਰਾਜਾ ਉਹਨਾਂ ਨੂੰ ਡਾਟ ਤਾੜ ਕੇ ਕਹਿੰਦੇ, ਮਾਨੁਕ ਤਨ ਧਾਰ ਕੇ ਲੱਖ 84 ਜੋਨ ਵਿੱਚੋਂ, ਲੱਖ 84 ਜੋਨ ਦੀ ਬਾਦਸ਼ਾਹ ਦੇਹੀ ਨੂੰ ਪਾ ਕੇ, ਜਿਸ ਵਿੱਚ ਤੁਸੀਂ ਪ੍ਰਭੂ ਪ੍ਰਾਪਤੀ ਵਾਸਤੇ ਭਜਨ ਬੰਦਗੀ ਕਰਨੀ ਸੀ ਉਹ ਨਹੀਂ ਕੀਤਾ, ਉਲਟਾ ਇਸ ਨੂੰ ਪਾਪਾਂ ਵਿੱਚ ਗੁਨਾਹ ਵਿੱਚ ਗੁਜ਼ਾਰਿਆ, ਜਿਸ ਕਰਕੇ ਤੁਸੀਂ ਹੋਰ ਨਰਕਾਂ ਦੇ ਅਧਿਕਾਰੀ। ਸੋ ਉਹਨਾਂ ਨੂੰ ਨਰਕਾਂ ਵਿੱਚ ਜਿਹਾ ਜੇ ਕਿਸੇ ਫਸਟ ਸੈਕਿੰਡ ਥਰਡ ਕਲਾਸ ਦੇ ਪਾਪ ਕੀਤੇ, ਉਹ ਜਿਹੇ ਨਰਕ ਵਿੱਚ ਉਹਨੂੰ ਸਿੱਟਿਆ ਜਾਂਦਾ, ਬੜੀ ਦੇਰ ਤੱਕ ਦੁੱਖ ਪਾਉਂਦਾ ਹੈ ਉੱਥੇ। ਸੋ ਜਿਸ ਵਕਤ ਉਹ ਪੂਰਾ ਹੋ ਜਾਂਦਾ ਹੈ, ਫਿਰ ਉਸਨੂੰ 84 ਦਾ ਗੇੜਾ ਦਿੱਤਾ ਜਾਂਦਾ, ਉਸ ਤੋਂ ਬਾਅਦ ਮਨੁੱਖਾ ਦੇਹ ਦੀ ਵਾਰੀ ਆਉਂਦੀ, ਮਨੁੱਖਾ ਦੇਹ ਦੇ ਵਿੱਚ ਵੀ ਉਸਨੂੰ ਇਹੋ ਜਿਹੇ ਘਰਾਣੇ ਜਨਮ ਦਿੱਤਾ ਜਾਂਦਾ ਜਿੱਥੇ ਬਹੁਤ ਸਾਰਾ ਦੁੱਖ ਤੇ ਤਕਲੀਫ ਹੋਵੇ। ਇਹ ਪਾਪੀਆਂ ਦੀ ਗਤੀ ਦੱਸੀ। ਦੂਜੀ ਪੁੰਨੀਆਂ ਦੀ ਮੈਂ ਇਸ਼ਾਰਤਨ ਥੋੜਾ ਥੋੜਾ ਇਸ਼ਾਰਾ ਨਾਲ ਅਰਜ਼ ਕਰ ਰਹੇ। ਦੂਜੀ ਗਤੀ ਹੈ ਪੁੰਨੀਆਂ ਦੀ, ਜਿਹੜੇ ਪੁੰਨ ਕਰਮਾਂ ਵਿੱਚ ਆਪਣਾ ਸਿਰਫ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ ਇਹਨੇ ਭਜਨ ਬੰਦਗੀ ਤੋਂ ਇਲਾਵਾ। ਕਈ ਸ਼ਖਸ ਐਸੇ ਹਨ ਜਿਹੜੇ ਥੋੜੇ ਥੋੜੇ ਪੁੰਨ ਕਰਦੇ ਔਰ ਜ਼ਿਆਦਾ ਨਹੀਂ ਜਾਣਦੇ ਕੁਛ, ਕੋਈ ਕੁੱਤੇ ਨੂੰ ਰੋਟੀ ਪਾ ਦਿਓ ਜੇ ਹੋਰ ਨਹੀਂ ਕੁਛ, ਕੀੜਿਆਂ ਨੂੰ ਤਰਚੌਲੀ ਪਾ ਦਿਓ ਔਰ ਛੋਟੇ ਛੋਟੇ ਦਰਖਤ ਲਾ ਦਿਓ, ਕੋਈ ਛਾਂ ਚ ਆਰਾਮ ਕਰ ਲੇਗਾ। ਪਹਿਲੇ ਸਮੇਂ ਚ ਤ੍ਰਿਵੇਣੀ ਆਦਿ ਲੋਕੀ ਬਹੁਤੇ ਲਾਉਂਦੇ ਸੀਗੇ, ਇਹੋ ਜਿਹੇ ਛੋਟੇ ਛੋਟੇ ਕਰਮ ਕਰਨ ਵਾਲੇ ਜਿਹੜੇ ਇਹੀ ਥੋੜਾ ਥੋੜਾ ਆਪਣਾ ਪੁੰਨਾਂ ਦਾ ਸੰਗ੍ਰਹਿ ਕਰਦੇ ਹਨ ਇਕੱਠਾ, ਕੋਈ ਥੋੜੇ ਕੋਈ ਬਹੁਤੇ, ਉਹਨਾਂ ਨੂੰ ਜਮਰਾਜਾ ਦੇ ਦੂਤ ਨਹੀਂ ਲਿਜਾਂਦੇ, ਉਹਨਾਂ ਨੂੰ ਦੇਵਤਾ ਲਿਜਾਂਦੇ ਹਨ, ਸਤਿਕਾਰ ਨਾਲ ਲਿਜਾਂਦੇ ਹਨ, ਦੀਵਾਨਾਂ ਚ ਬਿਠਾ ਕੇ ਲਿਜਾਂਦੇ ਹਨ। ਧਰਮਰਾਜਾ ਦੇ ਪੇਸ਼ੀ ਉਹਨਾਂ ਦੀ ਵੀ ਹੁੰਦੀ ਹੈ, ਪਾਪ ਪੁੰਨ ਜੋ ਬੀਜਦੇ ਸਭ ਧਰਮਰਾਜਾ ਕੇ ਜਾ, ਧਰਮਰਾਜਾ ਉਹਨਾਂ ਦੇ ਨਾਲ ਪਹਿਲਾਂ ਵਰਗਾ ਵਰਤ ਵਰਤਾਰਾ ਨਹੀਂ ਕਰਦਾ, ਉਹਨਾਂ ਨੂੰ ਕਹਿੰਦਾ ਪਹਿਲਾਂ ਨੂੰ ਤੁਸੀਂ ਬਹੁਤ ਅੱਛੇ ਹੋ, ਪਰ ਜਿਸ ਕੰਮ ਵਾਸਤੇ ਮਨੁੱਖਾਂ ਦੇ ਦਿੱਤੀ ਸੀ ਉਹ ਕੰਮ ਤੁਸੀਂ ਨਹੀਂ ਕੀਤਾ, ਉਹ ਕੀ ਸੀ ਭਾਈ ਪ੍ਰਾਪਤ ਮਾਨੁਖ ਦਿਖਰੀਆ, ਗੋਬਿੰਦ ਮਿਲ ਕੇ ਇਸ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇ। ਇਹ ਸੀ ਪਰਮ ਪ੍ਰਯੋਜਨ ਮਾਨੁਖ ਤਨ ਦਾ। ਖੈਰ ਤੁਸੀਂ ਉਹਨਾਂ ਨਾਲ ਪਹਿਲੇ ਨਾਲ ਬਹੁਤ ਅੱਛੇ ਹੋ, ਉਹਨਾਂ ਨੂੰ ਪੁੰਨ ਲੋਕਾਂ ਵਿੱਚ ਜਿੱਥੇ ਸੁੱਖ ਹੈ, ਜਿਸਮਾਨੀ ਸੁੱਖ ਹੈ, ਮਨ ਦੀ ਸ਼ਾਂਤੀ ਨਹੀਂ ਉੱਥੇ, ਉੱਥੇ ਭੇਜਦੇ ਜਿਹੋ ਜਿਹੇ ਕਿਸੇ ਫਸਟ ਸੈਕਿੰਡ ਥਰਡ ਕਲਾਸ ਦੇ ਪੁੰਨ ਕੀਤੇ ਹਨ, ਉਹ ਜਿਹੇ ਲੋਕ ਵੀ ਉੱਥੇ ਭੇਜਿਆ ਜਾਂਦਾ, ਉੱਥੇ ਜਿਸਮਾਨੀ ਸੁੱਖ ਬੜੀ ਦੇਰ ਤੱਕ ਭੁਗਤਦੇ ਹਨ, ਭਾਵੇਂ ਮਨ ਦੀ ਸ਼ਾਂਤੀ ਨਹੀਂ ਉੱਥੇ, ਜਦੋਂ ਉਹਨਾਂ ਪੁੰਨਾ ਕਰਮਾਂ ਦਾ ਫਲ ਭੁਗਤ ਚੁੱਕਦੇ। 84 ਦਾ ਗੇੜਾ ਨਹੀਂ ਦਿੱਤਾ ਜਾਂਦਾ ਉਹਨੂੰ, ਸਿੱਧਾ ਇੱਥੇ ਮਾਤ ਲੋਕ ਵਿੱਚ ਕਿਸੇ ਚੰਗੇ ਘਰਾਣੇ ਵਿੱਚ, ਧਨਾੜ ਘਰਾਣੇ ਵਿੱਚ ਜਨਮ ਦੇ ਦਿੱਤਾ ਜਾਂਦਾ। ਇਹ ਪੁੰਨੀਆਂ ਦੀ ਗਤੀ ਦੱਸੀ। ਤੀਜੀ ਗਤੀ ਹੈ ਪ੍ਰਾਣਾਯਾਮੀਆਂ ਦੀ, ਯੋਗਾ ਅਭਿਆਸੀਆਂ ਦੀ, ਜਿਹੋ ਜੀ ਕਿਸੇ ਨੂੰ ਸੰਗਤ ਮਿਲਦੀ ਉਹ ਅਜੇ ਕੁਛ ਕਰਦਾ ਹੁੰਦਾ ਇਹ ਕਹਿਦਾ। ਸੋ ਯੋਗਾ ਵਿਆਸਿਆਂ ਦੀ ਪਹੁੰਚ ਬ੍ਰਹਮ ਲੋਕ ਤੱਕ, ਬ੍ਰਹਮਾ ਦੇ ਲੋਕ ਤੱਕ। ਚੌਥੀ ਗਤੀ ਹੈ ਭਗਤਾਂ ਦੀ, ਜਿਹੜੇ ਵਾਹਿਗੁਰੂ ਦੀ ਭਗਤੀ ਕਰਦੇ ਨੇ, ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਅਰਚਨ ਭਗਤੀ, ਅਰਦਾਸ ਭਗਤੀ, ਦਾਸਾ ਭਾਵ, ਸਖਾਇਆ ਸਖੀ ਭਾਵ, ਆਤਮ ਵੇਦ, ਇਹਨਾਂ ਨੌ ਕਿਸਮ ਦੀ ਭਗਤੀ ਦੱਸਿਆ ਜਾਂਦਾ। ਅਖੀਰ ਇਹੀ ਪ੍ਰੇਮਾ ਭਗਤੀ ਬਣ ਜਾਂਦੀ ਹੈ। ਜਿਹੜੇ ਇਉਂ ਕਰਦੇ ਹਨ ਉਹ ਸੱਚਖੰਡ ਵੈਕੁੰਠ ਧਾਮ ਨੂੰ ਜਾਂਦੇ, ਉਹਨਾਂ ਦੀ ਅਵਸਥਾ ਇੱਥੇ ਗੁਰੂ ਜੀ ਨੇ ਇਉਂ ਦੱਸੀ ਹੈ। ਦਰਗੇ ਮਿਲਦਾ ਥੋਂ ਗੁਰਾਂ ਦੇ ਨਾਲ ਰਸਿਆਂ ਗੁਰਾਂ ਦੇ ਨਾਲ ਰਸਿਆਂ ਚਲਣ ਕਰਕੇ ਸਾਰੀ ਪਿਰਥਵੀ ਅੱਗ ਵਾਂਗੂ ਤਪਦੀ ਹੈ। ਵਾਰ ਵਾਰ ਲੋਕਾਂ ਨੂੰ ਪਿਆਸ ਲੱਗਦੀ ਹੈ, ਸੰਗਤ ਵੀ ਪੱਖੇ ਚੱਲਦੇ ਹਨ ਔਰ ਪਾਣੀ ਵੀ ਮਿਲਦਾ ਪਿਆਸੀ ਨੂੰ ਲੱਗਦੀ ਹੈ। ਸਾਹਿਬ ਦਸਮ ਪਾਤਸ਼ਾਹ ਨੂੰ ਵੀ ਪਿਆਸ ਲੱਗੀ, ਆਵਾਜ਼ ਦਿੱਤੀ ਪਾਣੀ। ਗੜਵੀ ਬਰਦਾਰ ਸਿੰਘ ਹਾਜ਼ਰ ਨਹੀਂ ਸੀ, ਸਾਹਮਣੇ ਸ਼ਬਰ ਅਵਸਥਾ ਦਾ 13-14 ਸਾਲ ਦੀ ਉਮਰ ਦਾ ਕਿਸੇ ਅਮੀਰ ਘਰਾਣੇ ਦਾ ਲੜਕਾ, ਬੜਾ ਖੂਬਸੂਰਤ ਸਰੀਰ ਹੈ, ਬੜੇ ਕੀਮਤੀ ਵਸਤਰ ਪਹਿਨੇ ਬੈਠਾ ਹੈ। ਇਹ ਬਚਨ ਸੁਣ ਕੇ ਉੱਠ ਕੇ ਜਾਂਦਾ ਹੈ, ਦੋਵੇਂ ਹੱਥ ਧੋ ਕੇ ਠੰਡੇ ਜਲ ਦਾ ਕਟੋਰਾ ਭਰ ਕੇ ਲਿਆਉਂਦਾ। ਉਹ ਕਟੋਰਾ ਦਸ਼ਮੇਸ਼ ਜੀ ਨੇ ਆਪਣੇ ਹੱਥ ਤੇ ਲੈ ਲਿਆ। ਉਸ ਪਚੰਗੀ ਦੇ ਸਿਰ ਤੋਂ ਪੈਰਾਂ ਤੱਕ ਨਿਗਾਹ ਦੌੜ ਆਈ, ਪਾਪਿਆ ਕਿਸੇ ਅਮੀਰ ਘਰਾਣੇ ਦਾ ਲੜਕਾ। ਪੁੱਛਣ ਲੱਗੇ, ਬੀਬਾ ਕਾਕਾ ਕਿਸਦਾ ਪੁੱਤਰ ਹੈ? ਉਸਨੇ ਅਰਜ ਕੀਤੀ, ਸੱਚੇ ਪਾਤਸ਼ਾਹ ਮੇਰਾ ਪਿਤਾ ਇੱਕ ਬਹੁਤ ਵੱਡਾ ਆਦਮੀ ਹੈ। ਗੁਰੂ ਜੀ ਕਹਿੰਦੇ, ਪ੍ਰਤੀਤ ਹੁੰਦਾ ਤੈਂ ਕਦੇ ਕੋਈ ਸੇਵਾ ਨਹੀਂ ਕੀਤੀ, ਕਿਉਂਕਿ ਤੇਰੇ ਹੱਥ ਪੈਰ ਬੜੇ ਕੋਮਲ ਹਨ। ਉਸਨੇ ਅਰਜ਼ ਕੀਤੀ, ਹਾਂ ਸੱਚੇ ਪਾਤਸ਼ਾਹ, ਪਹਿਲਾ ਦਿਨ ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ। ਫਿਰ ਪੁੱਛਿਆ, ਕੋਈ ਸੇਵਾ? ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਸਾਧ ਸਿੰਘ ਦੇ ਜੂਠੇ ਬਰਤਨ ਮਾਂਜੇ ਹੋਣ, ਉਸਨੇ ਅਰਜ਼ ਕੀਤੀ, ਨਹੀਂ ਗਰੀਬ ਨਵਾਜ਼। ਫਿਰ ਸਾਧ ਸਿੰਘ ਦੇ ਜੁੱਤੇ ਝਾੜੇ ਹੋਣ, ਉਸਨੇ ਕਿਹਾ, ਨਹੀਂ ਸੱਚੇ ਪਾਤਸ਼ਾਹ। ਥੱਪੜ ਵਿਛਾਏ ਹੋਣ ਸਿੰਘ ਵਿੱਚ ਪਹੁੰਚ ਕੇ, ਉਸਨੇ ਕਿਹਾ, ਨਹੀਂ ਗਰੀਬ ਨਵਾਜ਼। ਕਦੇ ਪੱਖਾ ਵਗੈਰਾ ਮਾਰੇ ਹੋਏ ਸਾਧ ਸਿੰਘ ਦੋ, ਕਿਹਾ, ਨਹੀਂ ਸੱਚੇ ਪਾਤਸ਼ਾਹ। ਹੋਰ ਜਲ ਵਗੈਰਾ ਢੋਆਏ ਹੋਏ ਸਾਧ ਸੰਗਤ ਵਾਸਤੇ, ਉਸਨੇ ਕਿਹਾ, ਕੁਛ ਨਹੀਂ ਕੀਤਾ। ਪਹਿਲਾ ਦਿਨ ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ। ਇਹ ਵਚਨ ਸੁਣ ਕੇ ਗੁਰੂ ਜੀ ਨੇ ਚਣੇ ਪਾਣੀ ਨੂੰ ਕਟੋਰਾ ਫੇਂਕ ਦਿੱਤਾ। ਸਾਰੀ ਸੰਗਤ ਦੀ ਨਿਗਾਹ ਚੁੱਕੇ ਆਪ ਵੱਲ ਸੀ, ਕੀਰਤਨ ਉੱਚੀ ਸੁਰ ਵਿੱਚ ਹੋ ਰਿਹਾ ਸੀ ਤੇ ਸਭ ਨੇ ਇਹ ਆਵਾਜ਼ ਨੀ ਆਪਸ ਵਿੱਚ ਜੋ ਗੱਲਬਾਤ ਪਚੰਗੀ ਤੇ ਗੁਰੂ ਜੀ ਦੇ ਵਿੱਚ ਹੋਈ ਹੈ, ਹਰੇਕ ਨੇ ਨਹੀਂ ਸੁਣੀ, ਪਰ ਨਿਗਾਹ ਸਭ ਦੀ ਉੱਧਰ ਸੀ। ਇਹ ਪਤਾ ਸੀ ਪਾਣੀ ਮੰਗਾਇਆ ਪਿਆਸ ਲੱਗਣ ਦੇ ਕਾਰਨ, ਪਰ ਇਹ ਪਚੰਗੀ ਲੈ ਕੇ ਆਏ, ਇਹਦੇ ਹੱਥੋਂ ਪਾਣੀ ਨਹੀਂ ਪੀਤਾ, ਪਤਾ ਨਹੀਂ ਇਹਦੇ ਵਿੱਚ ਕੀ ਨੁਕਸ ਹੋਣਾ ਹੈ, ਕਿਉਂਕਿ ਗੁਰੂ ਅੰਤਰ ਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ, ਜਾਣਦਾ ਕਿਸੇ ਨੁਕਸ ਕਰਕੇ ਇਹਦੇ ਹੱਥੋਂ ਪਾਣੀ ਨਹੀਂ ਪੀਤਾ। ਸਾਰੀ ਸੰਗਤ ਦੇ ਚਿੱਤ ਵਿੱਚ ਇਹੋ ਜਿਹੇ ਕਈ ਕਿਸਮ ਦੇ ਸ਼ੱਕ ਸ਼ਕੂਕ ਪੈਦਾ ਹੋ ਰਹੇ ਹਨ। ਗੁਰੂ ਜੀ ਸਭ ਦਾ ਸੰਸਾ ਦੂਰ ਕਰਨ ਵਾਸਤੇ, ਕੁਛ ਸਿੱਖਿਆ ਦੇਣ ਵਾਸਤੇ ਕੀਰਤਨ ਨੂੰ ਬੰਦ ਕਰਕੇ ਉੱਚੀ ਆਵਾਜ਼ ਵਿੱਚ ਸਾਰੀ ਸੰਗਤ ਵਿੱਚ ਇਹ ਕਹਿੰਦੇ ਹਨ, ਪ੍ਰੇਮੀਓ, ਤੁਹਾਡੇ ਵਿੱਚ ਕੋਈ ਇਹੋ ਜਿਹਾ ਮਾਈ ਭਾਈ ਵੀ ਹੈ ਜਿਹੜਾ ਮੁਰਦੇ ਨੂੰ ਛੋਹ ਕੇ ਪਾਣੀ ਪੀ ਲਵੇ ਜਾਂ ਭੋਜਨ ਛਕ ਲਵੇ? ਸਾਰੀ ਸੰਗਤ ਵਿੱਚੋਂ ਆਵਾਜ਼ ਆਈ ਗਰੀਬ ਨਵਾਜ਼, ਮੁਰਦੇ ਨੇ ਛੋਹਿਆ, ਨਾ ਕੋਈ ਪਾਣੀ ਪੀਂਦਾ ਹੈ ਨਾ ਕੋਈ ਭੋਜਨ ਛਕਦਾ ਹੈ, ਕਿਉਂਕਿ ਉਸ ਨਾਲ ਛੋਹੀ ਹੋਈ ਚੀਜ਼ ਅਸ਼ੁੱਧ ਹੋ ਜਾਂਦੀ, ਅਪਵਿੱਤਰ ਹੋ ਜਾਂਦੀ। ਹੋਰ ਤਾਂ ਕੀ ਕਹਿਣ, ਜੇ ਕਿਤੇ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ, ਉਹਦੇ ਪਿੱਛੇ ਲੋਕੀ ਸ਼ਮਸ਼ਾਨ ਭੂਮਿਕਾ ਤਾਂ ਹੀ ਮਜਲ ਜਾਂਦੇ ਹਨ, ਤੋ ਉਸਨੂੰ ਸੰਸਕਾਰ ਵਗੈਰਾ ਕਰਕੇ ਵਾਪਸ ਆ ਕੇ ਵਸਤਰ ਬਦਲ ਕੇ, ਇਸ਼ਨਾਨ ਵਗੈਰਾ ਕਰਕੇ ਦੂਜੇ ਵਸਤਰ ਪਹਿਨ ਕੇ ਫਿਰ ਕੁਛ ਖਾਣ ਪਾਣ ਕਰਦੇ। ਇੰਨਾ ਆਪਣੇ ਆਪ ਨੂੰ ਉਹਦੇ ਪਿੱਛੇ ਜਾਣ ਕਰਕੇ ਅਸ਼ੁੱਧ ਮੰਨਦੇ। ਮੁਰਦੇ ਨੇ ਛੋਹੀ ਚੀਜ਼ ਤਾਂ ਕੌਣ ਖਾਂਦਾ ਤੇ ਕੌਣ ਪੀਂਦਾ? ਗੁਰੂ ਜੀ ਕਹਿਣ ਲੱਗੇ ਦੁਨੀਆਂ ਦੇ ਲੋਕ ਮੁਰਦੇ ਦੇ ਪਿੱਛੇ ਜਾਣ ਕਰਕੇ ਹੀ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ ਭਈ ਨਾ ਕੁਛ ਖਾਂਦੇ ਨਾ ਪੀਂਦੇ ਹਨ ਉਹਦੇ ਹੱਥੋਂ। ਮੈਂ ਮੁਰਦੇ ਨੂੰ ਛੋਇਆ ਪਾਣੀ ਕਿਉਂ ਪੀ ਲਾ? ਸਾਰੀ ਸ਼ਕਤ ਅੱਜ ਕਿਹਦੀ? ਸੱਚੇ ਪਾਤਸ਼ਾਹ ਮੁਰਦਾ ਤਾਂ ਨਹੀਂ, ਇਹ ਕਿਸੇ ਅਮੀਰ ਦਾ ਲੜਕਾ ਹੈ, ਸ਼ੁੱਧੀ ਨਾਲ ਹੱਥ ਧੋ ਕੇ ਲਿਆਇਆ ਹੈ ਤੇ ਮੁਰਦਾ ਨਹੀਂ। ਇਹ ਵਚਨ ਸੁਣ ਕੇ ਦਸ਼ਮੇਸ਼ ਜੀ ਕਹਿੰਦੇ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵਚਨ ਭੁੱਲ ਗਿਆ। ਗੁਰੂ ਬਾਬਾ ਜੀ ਕਿਸ ਨੂੰ ਮੁਰਦਾ ਕਹਿੰਦੇ ਹਨ? ਇਹ ਸੁਣ ਕੇ ਸਾਰੀ ਸੰਗਤ ਵਿੱਚ ਹੋਰ ਹੈਰਾਨੀ ਹੋਈ। ਅਰਜ਼ ਕੀਤੀ ਸਾਰਿਆਂ ਨੇ, ਗਰੀਬ ਨੂੰ ਦੱਸੋ ਗੁਰੂ ਬਾਬਾ ਜੀ ਕਿਸ ਨੂੰ ਮੁਰਦਾ ਕਹਿੰਦੇ ਹਨ? ਆਪ ਜੀ ਨੇ ਫਰਮਾਨ ਕੀਤਾ, ਅਤ ਸੁੰਦਰ ਕੁਲੀਨ ਚਤਰ ਮੁਗਿਆਨੀ ਹਨਵੰਤ ਮ੍ਰਿਤਕ ਕਹੀਏ ਨਾਨਕਾ, ਜੋ ਪ੍ਰੀਤ ਨਹੀਂ ਭਗਵਾਨ ਉਹਨੂੰ ਮੁਰਦਾ ਕਹਿੰਦੇ।
ਮ੍ਰਿਤਕ ਕਹੀਏ ਨਾਨਕਾ,
ਕਹਿੰਦੇ ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ। ਰੱਬ ਦਾ ਪਿਆਰ ਨਾ ਹੋਣ ਕਰਕੇ ਨਾ ਸੇਵਾ ਕਰਦਾ ਹੈ ਨਾ ਭਜਨ ਕਰਦਾ, ਉਸਨੂੰ ਗੁਰੂ ਜੀ ਮੁਰਦਾ ਕਹਿੰਦੇ ਹਨ। ਭਾਵੇਂ ਅਤ ਸੁੰਦਰ ਸਰੀਰ ਦਾ ਬਹੁਤ ਖੂਬਸੂਰਤ ਵੀ ਹੋਵੇ, ਕੁਲੀਨ ਬਹੁਤ ਚੰਗੀ ਕੁਲ ਦਾ ਵੀ ਹੋਵੇ, ਚਤਰ ਗੱਲਾਂ ਬਾਤਾਂ ਵਿੱਚ ਬੜਾ ਹੁਸ਼ਿਆਰ ਹੋਵੇ, ਮੁੰਗਿਆਨੀ ਇੱਕ ਹੁੰਦੇ ਨੇ ਵਾਚਕ ਗਿਆਨੀ, ਇੱਕ ਹੁੰਦੇ ਨੇ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਪ੍ਰਭੂ ਨੂੰ ਮਿਲੇ ਦਾ ਨਾਮ ਹੈ, ਵਾਚਕ ਗਿਆਨੀ ਸਿਰਫ ਨਿਰੇ ਪੜ੍ਹੇ ਦਾ ਨਾਮ, ਮੁੱਖ ਗਿਆਨੀ ਨਿਰਾ ਪੜ੍ਹਿਆ ਹੀ ਹੋਵੇ, ਆਲਮ ਹੋਵੇ ਆਮਲ ਨਾ ਹੋਵੇ, ਮੁੰਗਿਆਨੀ ਹਨੁਮੰਤ ਧਨਾੜ ਵੀ ਭਾਵੇਂ ਕਿਤਨਾ ਹੀ ਹੋਵੇ, ਪਰ ਜੇਕਰ ਉਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਰੱਬ ਦਾ ਪਿਆਰ ਨਾ ਹੋਣ ਕਰਕੇ ਨਾ ਸੇਵਾ ਕਰਦਾ ਹੱਥੀ ਪੈਰੀ, ਨਾ ਵਾਹਿਗੁਰੂ ਦੀ ਕਰਦਾ ਭਗਤੀ, ਉਹਦਾ ਦਰਜਾ ਗੁਰੂ ਬਾਬਾ ਜੀ ਮੁਰਦਿਆਂ ਚ ਦੱਸਦੇ ਮ੍ਰਿਤਕ। ਤਦੇ ਕਿਹਾ ਸੋ ਜੀਵ ਹੈ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੋ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਰਾਜ ਰੰਗ ਮਾਲ ਰੰਗ, ਰੰਗ ਨਾ ਪਿਆਰ, ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠਗਿਆ ਮੁੱਠਾ ਜਾਏ, ਵਿਣ ਨਾਮੇ ਪਤ ਗਿਆ ਗਵਾਏ, ਕਿਆ ਖਾਦੇ ਕਿਆ ਪੈਦੇ ਹੋਏ, ਜਾਣਾ ਹੀ ਮਨ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਸ ਸੁਖਾਲੀ, ਕੀਚੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਵ ਖਵਾਸੀ, ਆਵੇ ਮੈਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਢੋਲ ਬਿਨਾ। ਉਹ ਮੁਰਦਾ ਹੈ ਜਿਉਂਦਾ ਉਹ ਹੈ ਜਿਹਦੇ ਚਿੱਤ ਵਿੱਚ ਰੱਬ ਵਸ ਗਿਆ। ਬਾਕੀ ਜਿਹੜਾ ਇਸਨੇ ਤਾਂ ਅਜੇ ਉੜਾੜਾ ਹੀ ਨਹੀਂ ਪੜਿਆ, ਇਹ ਤਾਂ ਕਹਿੰਦਾ ਅਜੇ ਤੱਕ ਮੈਂ ਸਤਸੰਗ ਦੇ ਜੁੱਤੇ ਹੀ ਝਾੜਨ ਨਹੀਂ ਸਿੱਖਿਆ, ਜੂਠੇ ਬਰਤਨ ਹੀ ਨਹੀਂ ਮਾਂਜਣ ਸਿੱਖਿਆ। ਅਗਲੀ ਜਿਹੜੀ ਗੱਲ ਹੈ, ਅਗਲੇ ਅਗਲੇ ਜਿਹੜੇ ਸਟੈਪਸ ਹਨ ਉਹ ਤਾਂ ਦੂਰ ਰਹਿ ਗਏ, ਪਰ ਇਹ ਤਾਂ ਅਜੇ ਉਰਾੜਾ ਹੀ ਨਹੀਂ ਸ਼ੁਰੂ ਕੀਤਾ ਇਸ ਮਾਰਗ ਦਾ। ਫਿਰ ਤੁਸੀਂ ਆਪ ਹੀ ਦੱਸੋ ਇਹ ਮੁਰਦਾ ਕਿ ਜਿਉਂਦਾ? ਗੁਰੂ ਜੀ ਕਹਿਣਗੇ ਤਾਂ ਸੱਚੇ ਪਾਤਸ਼ਾਹ ਮੁਰਦਾ ਗੁਰੂ ਬਾਬੇ ਦੇ ਹੁਕਮ ਅਨੁਸਾਰ, ਤੇ ਇਹਦੇ ਨਾਲ ਛੋਇਆ ਪਾਣੀ ਸ਼ੁੱਧ ਹੈ ਜਾਂ ਕਿ ਅਸ਼ੁੱਧ? ਫਿਰ ਤਾਂ ਮਹਾਰਾਜ ਅਸ਼ੁੱਧ ਹੋ ਗਿਆ, ਤੇ ਪੀਣ ਦੇ ਲਾਇਕ ਹੈ ਜਾਂ ਨਹੀਂ? ਤਾਂ ਪੀਣ ਦੇ ਲਾਇਕ ਨਹੀਂ। ਗੁਰੂ ਜੀ ਕਹਿਣ ਲੱਗੇ ਸਾਧ ਹੱਥੀ ਸੇਵਾ, ਹੱਥੀ ਪੈਰੀ ਸੇਵਾ ਕਰਿਆ ਕਰੋ, ਮਨ ਕਰਕੇ ਭਜਨ ਕਰਿਆ ਕਰੋ, ਤਾਂ ਸਰੀਰ ਦੀ ਸ਼ੁੱਧੀ ਹੈ। ਜਿਹੜੇ ਹੱਥੀ ਪੈਰੀ ਸੇਵਾ ਨਹੀਂ ਕਰਦੇ, ਦੇਖੋ ਭਾਈ ਸਾਹਿਬ ਗੁਰਦਾਸ ਉਹਨਾਂ ਨੂੰ ਕੀ ਕਹਿੰਦੇ ਨੇ,
ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ ਹੱਥਾਂ ਪੈਰਾਂ ਨੂੰ,
ਤਿਰਗ ਸਿਰ ਜੋ ਗੁਰੂ ਨਾਨਵੇਂ ਗੁਰ ਲੱਗੇ ਨਾ ਚਰਣੀ, ਤਿਰਗ ਲੋਇਣ ਗੁਰ ਦਰਸ਼ ਬਿਨਾ ਪੇਖੇ ਪਰ ਤਰਣੀ, ਤਿਰਗ ਸਰਵਣੀ ਉਪਦੇਸ਼ ਬਿਨਾ ਸੁਣ ਸੁਰਤ ਨਾ ਧਰਣੀ, ਤਿਰਗ ਜੇ ਬਾਗੁਰ ਸ਼ਬਦ ਬਿਨਾ ਹੋਰ ਮੰਤਰ ਸਿਮਰਣੀ, ਵਿਣ ਸੇਵਾ ਤਿਰਗ ਹੱਥ ਪੈਰ ਹੋਰ ਨੇ ਫਲਕਾ। ਭਾਈ ਸਾਹਿਬ ਗੁਰਦਾਸ ਗੁਰੂ ਕਰਦੇ ਵੇਦ ਵਿਆਸ ਮੰਨੇ, ਉਹ ਹੱਥਾਂ ਪੈਰਾਂ ਨੂੰ ਸੇਵਾ ਦਵਨੇ ਧਿਕਾਰ ਯੋਗ ਦੱਸਦੇ। ਧਿਕਾਰ ਜਾਂ ਤਿਰਗ ਸੌ ਵਾਰ ਪੀੜੇ ਮੂੰਹ ਦਾ ਨਾਮ ਹੈ, ਇਉਂ ਕਹਿੰਦੇ ਹਨ। ਇਹਨੇ ਤਾਂ ਅਜੇ ਉਰਾੜ ਨੇ ਸ਼ੁਰੂ ਕੀਤੀ। ਸੋ ਗੁਰੂ ਜੀ ਸਾਰੀ ਸੰਗਤ ਨੂੰ ਸਿੱਖਿਆ ਦਿੰਦੇ ਨੇ, ਸਾਫ਼ ਤੋਂ ਹੱਥਾਂ ਪੈਰਾਂ ਨੂੰ ਸੇਵਾ ਕਰਕੇ ਸਫਲੇ ਕਰਿਆ ਕਰੋ। ਹੱਥ ਪੈਰ ਗੁਰੂ ਦੀ ਸੰਗਤ ਦੀ ਸੇਵਾ ਤੋਂ ਬਿਨਾਂ ਨਿਸ਼ਫਲ ਧਿਕਾਰ ਯੋਗ। ਤੇ ਇਹ ਸਿੱਖਿਆ ਗੁਰੂ ਜੀ ਨੇ ਫਿਰ ਕਿਹਾ, ਪ੍ਰੇਮੀਓ ਭਗਤ ਕਬੀਰ ਦਾ ਨਾਂ ਸੁਣਿਆ ਤੁਸੀਂ ਕਦੇ? ਜੀ ਹਾਂ, ਰੋਜ਼ ਪੜ੍ਹਦੇ ਹਾਂ ਬਾਣੀ ਵਿੱਚ। ਤੇ ਇਹ ਪਤਾ ਤੁਹਾਨੂੰ, ਜਿਸ ਵਕਤ ਭਗਤ ਕਬੀਰ ਹੋਇਆ ਉਸ ਮੌਕੇ ਬਾਦਸ਼ਾਹ ਕਿਹੜਾ ਸੀ ਹਿੰਦੁਸਤਾਨ ਦਾ? ਕਿਹੜਾ, ਸਾਰੇ ਹਿਸਟਰੀ ਜਾਣਦੇ ਸਨ। ਉਸ ਮੌਕੇ ਇਤਨੀ ਵਿਦਿਆ ਵੀ ਨਹੀਂ ਸੀ, ਅੱਜ ਕੱਲ੍ਹ ਐਜੂਕੇਸ਼ਨ ਦਾ ਜ਼ਮਾਨਾ। ਸੋ ਕਹਿਣ ਗਰੀਬਾਂ, ਇਹ ਤਾਂ ਪਤਾ ਨੀ ਕੌਣ ਸੀ ਉਹ ਤਾਂ, ਪਰ ਕਬੀਰ ਨੂੰ ਤਾਂ ਅਸੀਂ ਸੁਣਦੇ ਹਾਂ, ਉਹਦੇ ਸ਼ਬਦ ਪੜ੍ਹਦੇ ਹਾਂ ਰੋਜ਼ ਪ੍ਰੇਮ ਨਾਲ। ਇਹ ਕੀ ਗੱਲ ਬਈ, ਇੱਕ ਗਰੀਬ ਜੁਲਾਹਾ ਤਾਣੀ ਤਣਕੇ ਗੁਜ਼ਾਰਾ ਕਰਕੇ ਆਪਣਾ ਗੁਜ਼ਾਰਾ ਕਰਨ ਵਾਲਾ, ਉਹਨੂੰ ਜਾਣਦੇ ਹੋ ਉਸ ਵਕਤ ਦੇ ਚੱਕਰਵਰਤੀ ਪਾਤਸ਼ਾਹ ਨੂੰ, ਜਿਹਦਾ ਹੁਕਮ ਹਜ਼ਾਰਾਂ ਮਰਬਾ ਮੀਲ ਤੇ ਚੱਲਦਾ ਸੀ, ਉਹਨੂੰ ਕਿਉਂ ਨੀ ਜਾਣਦੇ? ਇਹ ਕੀ ਕਾਰਨ ਇੱਕ ਗਰੀਬ ਆਦਮੀ ਨੂੰ ਜਾਣਦੇ? ਗਰੀਬ ਆ, ਕਬੀਰ ਸੰਤ ਸੇਵੀ ਸੀ, ਪ੍ਰਭੂ ਦਾ ਭਗਤ ਸੀ। ਫਿਰ ਵੱਡੀ ਚੀਜ਼ ਕੀ ਹੋਈ? ਵਾਹਿਗੁਰੂ ਦੀ ਭਗਤੀ ਤੇ ਸੇਵਾ ਹੋਈ। ਤਾਂ ਤੇ ਸੇਵਾ ਭਗਤੀ ਤੁਸੀਂ ਵੀ ਕਰਿਆ ਕਰੋ। ਸੇਵਾ ਭਗਤੀ ਤੋਂ ਬਿਨਾ ਇਹ ਮਾਨੁਕ ਤਨ ਵਿਅਰਥ ਜਾਂਦਾ। ਇਸ ਨੂੰ ਲੇਖੇ ਲਾਓ, ਸੇਵਾ ਭਗਤੀ ਕਰਕੇ ਇਸ ਨੂੰ ਸਫਲਾ ਕਰਨਾ ਚਾਹੀਦਾ ਹੈ, ਵਰਨਾ ਇਹਦਾ ਹੋਣਾ ਹੀ ਵਿਅਰਥ ਹੈ। ਗੁਰੂ ਜੀ ਨੇ ਸਾਰੀ ਸੰਗਤ ਨੂੰ ਸੇਵਾ ਔਰ ਭਜਨ ਕਰਨ ਦੀ ਸਿੱਖਿਆ ਦਿੱਤੀ। ਤਾਂ ਤੇ ਸਾਧ ਸੰਗਤ ਮਾਨੁਕ ਤਨ ਦੀ ਸਫਲਤਾ ਸੇਵਾ ਔਰ ਭਜਨ ਕਰਕੇ ਹੈ। ਪਰ ਇਹ ਤਦ ਹੁੰਦੀ ਹੈ ਉਸਨੂੰ ਸਤਸੰਗ ਮਿਲੇ, ਫਿਰ ਗੁਰੂ ਸ਼ਬਦ ਪ੍ਰਾਪਤ ਕਰ ਸਕੇ। ਤਾਂ ਤੇ ਚਾਹੀਦਾ ਸਭ ਨੂੰ ਗੁਰੂ ਦਸ਼ਮੇਸ਼ ਕਲਗੀ ਧਰ ਪਿਤਾ ਮਹਾਰਾਜ ਦੇ ਹੁਕਮ ਦੇ ਅਨੁਸਾਰ ਅੰਮ੍ਰਿਤ ਪਾਨ ਕਰਕੇ, ਪਹਿਲੇ ਜਿੱਥੇ ਚਰਣਾ ਅੰਮ੍ਰਿਤ ਦਿੱਤਾ ਜਾਂਦਾ ਸੀ ਸਿੱਖ ਨਾਮ ਦੀ ਦਾਤ ਦੇਣ ਵੇਲੇ, ਦਸ਼ਮੇਸ਼ ਜੀ ਨੇ ਉਸਨੂੰ ਖੰਡੇ ਦੇ ਅੰਮ੍ਰਿਤ ਵੀ ਤਬਦੀਲ ਕੀਤਾ। ਇਹ ਅੰਮ੍ਰਿਤ ਪਾਨ ਕਰਕੇ ਗੁਰੂ ਸ਼ਬਦ ਵਿੱਚ ਆ ਕੇ ਮਹਾਂਪੁਰਖਾਂ ਦੀ ਸੰਗਤ ਦੁਆਰਾ ਵਾਹਿਗੁਰੂ ਦਾ ਭਜਨ ਕਰਕੇ ਜਨਮ ਸਫਲਾ ਕਰੋ। ਯੁਕਤੀਆਂ ਉਕਤੀਆਂ ਮਹਾਂਪੁਰਖਾਂ ਤੋਂ ਪੁੱਛੋ, ਇਉਂ ਅਭਿਆਸ ਕਰੋ, ਚਮਰਾਤਮੇ ਨੂੰ ਪਹੁੰਚ ਕੇ ਲੋਕ ਸੁਖੀ ਪਰ ਲੋਕ ਸੁਹੇਲੇ ਵਰਨਾ, ਭਜਨ ਤੋਂ ਬਿਨਾਂ ਸਾਸਨ ਸਾਰਾ ਸੰਸਾਰ ਹੀ ਦੁਖੀ, ਕੋਈ ਵੀ ਸੁਖੀ ਨਹੀਂ ਹੋ ਸਕਦਾ। ਸੁਖ ਦਾ ਰਾਜ ਤਾਂ ਵਾਹਿਗੁਰੂ ਦਾ ਭਜਨ ਹੈ, ਸੇਵਾ ਤੇ ਭਜਨ ਕਰਕੇ ਜਨਮ ਸਫਲਾ ਹੁੰਦਾ ਹੈ। ਇਹ ਦਸ਼ਮੇਸ਼ ਜੀ ਨੇ ਸਾਨੂੰ ਸਿੱਖਿਆ ਦਿੱਤੀ। ਅੱਜ ਕਿਉਂਕਿ ਸਾਹਿਬ ਕਲਗੀਧਰ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਹੈ, ਇਸ ਵਾਸਤੇ ਥੋੜੇ ਜਿਹੇ ਸਮੇਂ ਦੇ ਵਿੱਚ ਇਤਨਾ ਛੋਟਾ ਜਿਹਾ ਗੁਰੂ ਜੀ ਦਾ ਪ੍ਰਸੰਗ ਨੇ ਸਾਖੀ ਸੁਣਾ ਕੇ ਇਹ ਸ਼ਰਧਾਂਜਲੀ ਪੇਸ਼ ਕੀਤੀ। ਸਾਨੂੰ ਇਹ ਸਿੱਖਿਆ ਗੁਰੂ ਦਸ਼ਮੇਸ਼ ਜੀ ਨੇ ਦਿੱਤੀ ਹੈ, ਸੇਵਾ ਤੇ ਭਜਨ ਕਰਿਆ ਕਰੀਏ। ਗੁਰੂ ਕਲਗੀਧਰ ਮਹਾਰਾਜ ਦਾ ਮਤਪਾਨ ਕਰਕੇ ਇਸ ਖਾਲਸਾ ਸਜਗੇ ਲੋਕ ਸੁਖੀ ਪ੍ਰਲੋਕ ਸੇਲੇ ਹੋਈਏ। ਸਮਾਂ ਚੁੱਕੇ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਇਹ ਤੁਰੇ ਹੀ ਜਾਂਦਾ, ਇਹ ਖੜਦਾ ਨਹੀਂ ਹੈ, ਇਸ ਨੂੰ ਰੋਕਿਆ ਨਹੀਂ ਜਾਂਦਾ, ਕੋਈ ਵੀ ਨਹੀਂ ਰੋਕ ਸਕਿਆ। ਸਫਲਾ ਜ਼ਰੂਰ ਕੀਤਾ ਜਾ ਸਕਦਾ। ਇਸ ਵਾਸਤੇ ਕੱਲ ਨੂੰ ਆਪ ਨੂੰ ਸੁਣਾਇਆ ਜਾਏਗਾ, ਪ੍ਰਚਾਰ ਹੋਣਾ ਹੈ ਸ੍ਰੀ ਗੁਰਦੁਆਰਾ ਸਾਹਿਬ ਦਾ। ਤੇ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨਾਂ ਵਗੈਰਾ ਲਿਖਾਏ ਹਨ, ਤਿਆਰੀ ਕੀਤੀ ਹੈ, ਪੰਜ ਕਕਾਰ ਦੀ ਤਿਆਰੀ ਕਰਕੇ ਸਵੇਰੇ ਸਕੇਸ਼ੀ ਨੇ ਸਣੇ ਕੇ ਸੀ ਇਸ਼ਨਾਨ ਵਗੈਰਾ ਕਰਕੇ ਸ਼ੁੱਧ ਵਸਤਰ ਪਹਿਨ ਕੇ ਜਿਹੜਾ ਸਮਾਂ ਵਕਤ ਤੁਹਾਨੂੰ ਦਿੱਤਾ ਜਾਏਗਾ ਉੱਥੇ ਹਾਜ਼ਰ ਹੋ ਜਾਇਓ, ਅੰਮ੍ਰਿਤ ਛਕਾ ਕੇ ਤੁਹਾਨੂੰ ਗੁਰੂ ਕਲਗੀਧਰ ਮਹਾਰਾਜ ਦੇ ਜਹਾਜ਼ ਵਿੱਚ ਚਾੜਿਆ ਜਾਏਗਾ। ਤੇ ਤੁਸੀਂ ਆਪਣੀ ਬਾਕੀ ਦੀ ਜ਼ਿੰਦਗੀ ਨੂੰ ਸਫਲ ਕਰੋ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ।
I'm
ਨੂੰ ਕਿ ਸ਼ਾਮਲ
ਤੂੰ ਠਾਕਰ
ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਵਿਘਨ ਨ ਕੋ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ ਇਕ ਓਂਕਾਰ ਤੇ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਥਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਗੁਰੂ ਤੇਗ ਬਹਾਦਰ ਸਿਮਰੀਏ ਖਰ ਨੌ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਚੌਹਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਧਰਮ ਹੈ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀਵਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਨਾਮ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਹੇ ਕਰਣਾ ਨਿਧਾਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਰਾਹੀ ਦੇ ਦੀਵਾਨ ਸਜਾਏ ਹਨ ਕੀਰਤਨ ਬਖਿਆਨ ਹੋਏ ਹਨ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਅੱਗੇ ਵਾਸਤੇ ਸੁਧ ਸਪਸ਼ਟ ਕੀਰਤਨ ਬਖਿਆਨ ਕਰਨ ਦਾ ਬਲ ਬਖਸ਼ੋ ਹੇ ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ ਨਾਮ ਦਾਨ ਸਿੱਖੀ ਦਾਨ ਭਰੋਸਾ ਬਖਸ਼ੋ ਆਪ ਜੀ ਦੇ ਹਜ਼ੂਰ ਕਰਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ
ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਅੱਠੇ ਪਹਿਰ ਚਿੱਤ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੋਲੇ ਸੋਨਿਆ
ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ